इस प्रकार पम्मा रहे कपट रखे चित माहे सिख सम बाहर प्रेम को करे जनावन पाहे।
वाहे गुरु जी का खालसा वाहे गुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो सतगुरु नौवें पातशाह धन श्री गुरु तेग बहादुर साहब जी महाराज जी दे पावन पवित्र स्थान सचखंड दरबार गुरुद्वारा श्री दुख निवारण साहब दे पावन दरबार च और धन धन श्री गुरु ग्रंथ साहब सच्चे पातशाह दी पवित्र हजूरी च हाजरियां भर के संध्या वेले दे दीवाना च जुड़ के अपने जीवन दियां घड़ियां और सवास गुरु लेखे ला के सफला कर रहे। साहबे कमाल पंथ दे वाली सरबंस दानी चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहब जी का पवित्र इतिहास बहुत ही श्रद्धा भावना अदब ते सत्कार सहित आप जी सरवण कर रहे। पम्मा वजीर सतगुरु दसवें पातशाह जी महाराज जी को श्री आनंदपुर साहब रह रहे है। बड़ा मिठा प्यारा बन के बारों गुरु साहब का सिख होने का टकवांज कर रहा है पर अंदरों कपट छल ते फरेब नाल भरिया होया। पल पल दी खबर गुरु घर दियां जसूसियां करके चिट्ठियां लिख के राजे भीम चंद कोल भेजदा है। जानी जान सतगुरु जी सब कुछ जानते ने पर फिर भी महाराज सच्चे पातशाह जी अपनी मौज विच अपने आनंद विच हन। पम्मे वकील ने चिट्ठी लिख के भेजी राजे भीम चंद नूं गुरु जी का एक बलवान घोड़ा है अज रात नूं चोर भेज के चोरी करवा लै। चोर आए ना समझ बेवकूफी विच आ के उन्होंने गुरु घर की महिमा ना जानदिआं सतगुरां दे तबेले चों घोड़ा चोरी करके राजे भीम चंद कोल लै गए। सतगुरु जी फिर भी बख्शते रहे। एक दिन ने सतगुरां नूं नाल शिकार खेडण वास्ते लै के गया। उधरों भीम चंद दे अहलकार बुला लए शिकार खेडण वास्ते। उन्हां कोलों दो शेरां दा शिकार करवा के सतगुरां दे कोल अपनी शक्ति दा बल प्रदर्शन कीता है पर कलगीधर जी ने उन्हां दोनां सूरमियां नूं गुरु घर वल्लों खिलत दित्ती सिरे पाउ दित्ता माया दित्ती और उन्हां दे बल दी शलाघा कीती जिवें उन्हां ने शेरां दा शिकार खेडिया। सतगुरु दसवें पातशाह जी महाराज जी वापस श्री आनंदपुर साहब आ गए। एक बार तुरकां दा दल भी चढ़ा के लियांदा इन्हां ने पर उह तुरकां दा दल रस्ते विच्चों वापस मुड़ गया। उहदे विच भी पम्मे माचड़ ने गुरु पातशाह जी नूं कहा जी ये फौज साडे करके वापस गई है क्योंकि असीं तुहाडी मदद कर रहे हैं। सतगुरां दे वाले ने अपनी हमायत पेश कीती है कि असीं तुहाडे वल हां पर अंदरों कपट नाल छल नाल फरेब नाल भरे हुए ने आओ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦਾ, ਪੁੱਤਰਾਂ ਦੇ ਦਾਨੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਪੰਮਾ ਰਏ, ਕਪਟ ਰੱਖੇ ਚਿਤ ਮਾਏ।
ਇਸ ਤਰ੍ਹਾਂ ਪੰਮਾ ਵਜ਼ੀਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਰਿਹਾ ਔਰ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੜਾ ਭਾਰੀ ਕਪਟ ਰੱਖਦਾ ਹੈ।
ਸਿੱਖ ਸਮ ਬਾਹਰ ਪ੍ਰੇਮ ਕੋ, ਕਰੇ ਜਨਾਵਨ ਪਾਏ।
ਬਾਹਰੋਂ ਸਿੱਖਾਂ ਵਾਂਗੂ ਪ੍ਰੇਮ ਕਰਦਾ ਹੈ ਕਿ ਜਿਵੇਂ ਮੈਂ ਹੀ ਗੁਰੂ ਸਾਹਿਬ ਦਾ ਸਭ ਤੋਂ ਪਿਆਰਾ ਸਿੱਖਾਂ, ਹੋਰ ਤਾਂ ਕੋਈ ਹੋਣਾ ਹੀ ਨਹੀਂ। ਬਾਹਰੋਂ ਤਾਂ ਸਿੱਖਾਂ ਵਾਂਗੂ ਬੜਾ ਪ੍ਰੇਮ ਕਰਦਾ ਹੈ ਪਰ ਅੰਦਰ ਆਪਣੇ ਮਨ ਵਿੱਚ ਬੜਾ ਭਾਰੀ ਛਲ ਤੇ ਫਰੇਬ ਰੱਖਦਾ ਹੈ।
ਚੋਪਈ ਲਗੇ ਦੀਵਾਨ ਗੁਰੂ ਕੇ ਪਾਸ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਦੀਵਾਨ ਸਜਦਾ ਹੈ, ਮਹਾਰਾਜ ਜੀ ਦੇ ਕੋਲ ਨਿਤਾ ਪ੍ਰਤੀ ਦੀਵਾਨ ਸਜਦਾ ਹੈ।
ਬੈਠੇ ਆਨਸ ਨੇ ਪ੍ਰਕਾਸ਼।
ਪੰਮਾ ਵਕੀਲ ਕਈ ਵਾਰ ਸਤਿਗੁਰਾਂ ਦੀ ਸਭਾ ਵਿੱਚ ਜਦੋਂ ਵੀ ਦੀਵਾਨ ਸਜਦਾ ਉਦੋਂ ਹੀ ਆਉਂਦਾ, ਆ ਕੇ ਮਹਾਰਾਜ ਜੀ ਦੀ ਸਭਾ ਵਿਚ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ।
ਅਨੇਕ ਪ੍ਰਸੰਗਨ ਬਾਤ ਚਲਾਵੇ,
ਅਨੇਕਾਂ ਤਰ੍ਹਾਂ ਦੇ ਪ੍ਰਸੰਗਾਂ ਦੀਆਂ ਗੱਲਾਂ ਚਲਾਉਂਦਾ, ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਨਾਲ ਬਹਿ ਕੇ ਕਰਦਾ ਹੈ।
ਸ਼੍ਰੀ ਪ੍ਰਭ ਕੋ ਬੋ ਬਿਦ ਸਮਝਾਵੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਈ ਪ੍ਰਕਾਰ ਦੇ ਨਾਲ ਸਮਝਾਉਂਦਾ ਹੈ ਜੀ, ਰਾਜਨੀਤੀ ਏਦਾਂ ਕਰਨੀ ਚਾਹੀਦੀ ਹੈ, ਰਾਜਨੀਤੀ ਏਦਾਂ ਹੁੰਦੀ ਹੈ, ਰਾਜ ਏਦਾਂ ਹੁੰਦਾ ਹੈ, ਏਦਾਂ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਨੂੰ ਸਮਝਾਉਂਦਾ ਹੈ।
ਰਾਜਨ ਕੋ ਨਿਜ ਪਾਸ ਹਕਾਰੋ।
ਫਿਰ ਇੱਕ ਦਿਨ ਇਹ ਕਹਿਣ ਲੱਗਾ, ਗੁਰੂ ਜੀ ਇਹ ਜਿਹੜੇ ਪਹਾੜੀ ਰਾਜੇ ਨੇ ਤੁਸੀਂ ਇਹਨਾਂ ਨੂੰ ਆਪਣੇ ਕੋਲ ਸੱਦੋ, ਇਹਨਾਂ ਰਾਜਿਆਂ ਨੂੰ ਤੁਸੀਂ ਆਪਣੇ ਕੋਲ ਬੁਲਾਵੋ।
ਕਰੋ ਮਿਲਾਵਨ ਬਾਤੀ ਉਚਾਰੋ,
ਔਰ ਇਹਨਾਂ ਨੂੰ ਆਪਣੇ ਨਾਲ ਮਿਲਾ ਲਓ, ਔਰ ਆਪਣੇ ਨਾਲ ਮਿਲਾਣ ਦੇ ਜਿਹੜੇ ਪਿਆਰ ਭਰੇ ਬੋਲ ਨੇ ਉਹ ਇਹਨਾਂ ਪਹਾੜੀ ਰਾਜਿਆਂ ਨੂੰ ਕਹਿ ਕੇ ਉਹਨਾਂ ਦਾ ਬਣਦਾ ਸਤਿਕਾਰ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਵੋ।
ਕਿਵਾਂ ਆਪ ਅਖੇਰ ਸਿਧਾਰੋ,
ਕਿਵੇਂ ਜਿਵੇਂ ਤੁਸੀਂ ਕਿਸੇ ਤਰੀਕੇ ਨਾਲ ਅਥਵਾ ਜਾਂ ਤੁਸੀਂ ਸ਼ਿਕਾਰ ਖੇਡਣ ਵਾਸਤੇ ਜਾਓ,
ਚਾਰ ਪੰਜ ਦਿਨ ਵਹਿਰ ਗੁਜ਼ਾਰੋ,
ਕਿਤੇ ਦੂਰ ਬਾਹਰ ਚਲੇ ਜਾਓ। ਜੇ ਤੁਸੀਂ ਉਹਨਾਂ ਨੂੰ ਆਨੰਦਪੁਰ ਸਾਹਿਬ ਦੀ ਬੁਲਾਉਣਾ ਚਾਹੁੰਦੇ ਰਾਜਿਆਂ ਨੂੰ, ਤੇ ਤੁਸੀਂ ਪੰਜ ਚਾਰ ਦਿਨਾਂ ਵਾਸਤੇ ਬਾਹਰ ਕਿਤੇ ਦੂਰ ਚਲੇ ਜਾਓ ਸ਼ਿਕਾਰ ਖੇਡਣ ਵਾਸਤੇ, ਤੇ ਚਾਰ ਪੰਜ ਦਿਨ ਬਾਹਰ ਹੀ ਆਨੰਦਪੁਰ ਸਾਹਿਬ ਤੋਂ ਗੁਜ਼ਾਰੋ ਬਤੀਤ ਕਰੋ।
ਤਹਾਂ ਮੇਲ ਰਾਜਨ ਕੋ ਹੋਏ,
ਉੱਥੇ ਨਾ ਪਹਾੜੀ ਰਾਜਿਆਂ ਦਾ ਤੁਹਾਡੇ ਨਾਲ ਮੇਲ ਹੋਵੇਗਾ, ਇਹਨਾਂ ਰਾਜਿਆਂ ਨੂੰ ਤੁਸੀਂ ਆਪਣੇ ਨਾਲ ਮਿਲਾ ਲਿਆ ਜੇ, ਰਾਜਿਆਂ ਦੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਔਰ ਇਹਨਾਂ ਪਹਾੜੀ ਰਾਜਿਆਂ ਦੀ ਤੁਹਾਡੇ ਨਾਲ ਮੁਲਾਕਾਤ ਦਾ ਜਿਹੜਾ ਪ੍ਰਬੰਧ ਹੈ ਉਹ ਸਾਰਾ ਪ੍ਰਬੰਧ ਮਹਾਰਾਜ ਜੀ ਮੈਂ ਕਰਾਂਗਾ।
ਨਿਤ ਪ੍ਰਤ ਚਿਤਿਆ ਬਿਲਾਖੀ ਜੋਏ,
ਔਰ ਨਿਤਾ ਪ੍ਰਤੀ ਇਹ ਜਿਹੜੇ ਰਾਜੇ ਨੇ ਇਹ ਵੀ ਤੁਹਾਡੇ ਦਰਸ਼ਨਾਂ ਦੇ ਅਭਿਲਾਖੀ ਨੇ, ਇਹਨਾਂ ਪਹਾੜੀ ਰਾਜਿਆਂ ਦੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਅਭਿਲਾਖਾ ਬਣੀ ਹੋਈ ਹੈ, ਉਹ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦੇ ਹਨ।
ਬਿਨਾਂ ਮਿਲੇ ਤੇ ਮਿਟੇ ਨਾ ਅੰਤਰ।
ਮਹਾਰਾਜ ਜੀ ਜਿਹੜਾ ਹੁਣ ਇਹ ਤੁਹਾਡਾ ਇਹਨਾਂ ਰਾਜਿਆਂ ਨਾਲ ਅੰਤਰ ਪਿਆ ਹੋਇਆ, ਫਰਕ ਪਿਆ ਹੋਇਆ, ਜਦੋਂ ਤੱਕ ਤੁਸੀਂ ਉਹਨਾਂ ਨਾਲ ਮਿਲਦੇ ਨਹੀਂ ਜਾਂ ਉਹ ਤੁਹਾਨੂੰ ਆ ਕੇ ਮਿਲਦੇ ਨਹੀਂ, ਉਦੋਂ ਤੱਕ ਜਿਹੜਾ ਇਹ ਆਪਸੀ ਫਰਕ ਹੈ, ਇਹ ਜਿਹੜਾ ਭੇਦ ਹੈ ਮਹਾਰਾਜ ਜੀ, ਇਹ ਫਰਕ ਜਿਹੜਾ ਹੈ ਤੁਹਾਡਾ ਮਿਟਣ ਵਾਲਾ ਨਹੀਂ।
द्वैश बिना सो आप निरंतर।
महाराज जी तुसी आप निरंतर लगातार कृपा करके उना नल मेल करके अपने अंदर दी द्वैश भी मेटो और जेडे उना राजयां दे अंदर दी द्वैश है ओ द्वैश भी उना दे अंदरों मिटा दियो।
मिलो अखेर चलो एक साथ।
महाराज जी उना राजयां नल मिलाप करो मुलाकात करो और उना नल मिलाप करके एक सार ते फिर शिकार खेडो उना दे नाल रल के शिकार खेडो। जदो उना नल पांच चार दिन तुसी बतीत करोगे आपे जेड़े मन मुटाव दे दूर हो जाणगे ए जेड़ा फर्क पिया होया ए फर्क दूर हो जाएगा उना राजयां नल तुहाडा प्यार पै जाएगा।
सबन कामना पुरवो नाथ।
ए जगत नाथ सतगुरु जी उना राजयां दी कामना पूरी करो। राजा भीम चंद ही नहीं कला ओ तां तुहाडा मिलापी है ही ओने तां मैनू तुहाडे कोल भेजिया ही है। जेड़े दूजे राजे ने पहाड़ी ओ भी तुहाडे नल मिलना चाहुंदे ने महाराज उना सारे राजयां दे मन दी जेड़ी अभलख है ओ आप जी कृपा करके पूरी कर दियो।
तुमरे पद अरबिंद से प्रेम।
महाराज तुहाडे पवित्र चरण कमलां दे नाल ओ सारे राजे प्रेम करदे ने। सारे राजे तुहाडे चरण कमलां नाल भारी स्नेह करदे हन।
सब गिरपत तुम ते चै छेम।
और जिन्ने गिरपति पहाड़ी राजे ने ओ सब तुहाडे कोलों कल्याण चाहुंदे ने। सब तुहाडे पासो मुक्ति चाहुंदे हन।
इतने मैं रवाल सर मेला।
इन्ने नू गुरु खालसा जी रवाल सर साहब जेड़ा है ना ये तीरथ है बड़ा बड़ा हिंदुआं दा भी तीरथ है और इत्थे बोध मत दा बहुत वड्डा भारी मठ भी है। बोध मत दा एक बड़ा बड़ा अवतार इत्थे मन्या जांदा है। बोध मत जेड़े हन ओ तीर्थंकार मन्नदे ने और एक तीर्थंकार इन्नू भी मन्नदे ने जिन्हें इत्थे जन्म लिया है। तो यह रवालसर तीर्थ भी है हिंदुआं दा भी तीर्थ है बोधियां दा भी तीर्थ है। इन्ने नू रवालसर साहब दा जेड़ा सी ओ मेला आ गया।
आवत पानर पुंज सकेला।
रवालसर साहब दा जेड़ा तीर्थ है उदा मेला है उस मेले ते बड़ी दुनिया इकट्ठी हुंदी है। रवालसर बड़े लोग आउंदे ने हजारां दी गिणती विच तीर्थ ते जेड़ा उस सामने कुंड बनिया होया सरोवर बनिया होया उदे विच आके लोग इशनान करदे ने बड़ा उत्तम तीर्थ मनदे हन।
तब पम्मा लख अवसर भलो।
जदो रवालसर साहब दा मेला आया ते रवालसर दे तीर्थ दा मेला नेड़े आया जान के पम्मे ने वेख्या भी ये ता बड़ा वधिया अवसर है गुरु जी नू प्रेर के रवालसर लैके जाना चाहिदा उत्थे ही पहाड़ी राजयां नाल गुरु साहब दी मीटिंग करावांगा। जिन्ने राजे ने आके सतगुरां दे नाल मुलाकात करनगे जिहड़ियां गल्लां बातां ने उत्थे आमो सामने बह के होणगियां जिहड़े मन मुटाव ने ओह दूर होणगे ते जिन्नियां ब्यौंत बंदियां ने उत्थे बह के कीतियां जाणगियां। तो पम्मे वजीर ने उस वेले रवालसर दा मेला नेड़े आया जाण के ए समा तक के
कहै गुरु जी मेले चलो।
ये सतगुरु जी नू कहन लगा गुरु जी ये पहाड़ी रियासतां दे विच सकेत मंडी दे नेड़े मंडी रियासत है ते मंडी दी रियासत दे नेड़े महाराज सच्चे पातशाह जी रवालसर साहब नाम दा एक तीर्थ है। गुरु साहब जी तुसी उस तीर्थ बारे भली प्रकार नाल जानदे हो बड़ा प्रसिद्ध तीर्थ है रवालसर दा ते महाराज उत्थे बड़ा वड्डा जोड़ मेला आ रहा है बड़ा वड्डा मेला आ रहा है रवालसर तीर्थ दा। ते मेरी बेनती है सतगुरु जी तुसी रवालसर चलो मैं भी तुहाडे नाल चलांगा।
तुमरो जब सुन है आगमनो।
जदो महाराज जी तुहाडा आगमन पहाड़ी राजे सुनणगे राजयां नू पता लगेगा ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਵਾਲਸਰ ਤੀਰਥ ਤੇ ਆਏ ਹੋਏ ਨੇ।
ਸਗਲ ਸੈਲ ਪਤ ਤਿਆਗੇ ਪਵਨੂ,
ਤੇ ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਆਪੋ ਆਪਣੇ ਘਰ ਛੱਡ ਕੇ ਆਪੋ ਆਪਣੇ ਮਹਿਲ ਤਿਆਗ ਕੇ ਤੁਹਾਨੂੰ ਆ ਕੇ ਮਿਲਣਗੇ।
ਮਿਸ ਮੇਲੇ ਕੇ ਸਭ ਚੱਲ ਆਵੇ,
ਤੁਸੀਂ ਵੀ ਜਾਓਗੇ ਉਧਰੋਂ ਪਹਾੜੀ ਰਾਜੇ ਵੀ ਆ ਜਾਣਗੇ, ਮੇਲੇ ਦੇ ਬਹਾਨੇ ਤੁਹਾਡਾ ਮੇਲ ਮਿਲਾਪ ਹੋ ਜਾਏਗਾ। ਮੇਲਾ ਹੋਵੇਗਾ ਉੱਥੇ ਰਵਾਲਸਰ ਤੀਰਥ ਤੇ ਰਵਾਲਸਰ ਤੀਰਥ ਦੇ ਮੇਲੇ ਦੇ ਬਹਾਨੇ ਉਹ ਜਿੰਨੇ ਪਹਾੜੀ ਰਾਜੇ ਨੇ ਉਹ ਵੀ ਚੱਲ ਕੇ ਆ ਜਾਣਗੇ, ਇਧਰੋਂ ਤੁਸੀਂ ਵੀ ਚੱਲ ਕੇ ਪਹੁੰਚ ਜਾਓਗੇ।
ਰਾਵਰ ਪਦ ਸਰੋਜ ਲਪਟਾਵੇ,
ਜਿੰਨੇ ਰਾਜੇ ਨੇ ਆ ਕੇ ਤੁਹਾਡੇ ਚਰਨਾਂ ਤੇ ਮੱਥਾ ਟੇਕਣਗੇ। ਮਹਾਰਾਜ ਮੇਰਾ ਮੰਨਣਾ ਕਿ ਉਹ ਸਾਰੇ ਰਾਜੇ ਤੁਹਾਡੇ ਚਰਨਾਂ ਵਿੱਚ ਝੁੱਕ ਕੇ ਤੁਹਾਨੂੰ ਨਮਸਕਾਰਾਂ ਕਰਨਗੇ।
ਸਿੱਖੀ ਧਰੇ ਆਪ ਕੀ ਸਾਰੇ,
ਸਾਰੇ ਪਹਾੜੀ ਰਾਜੇ ਆ ਕੇ ਤੁਹਾਡੀ ਸਿੱਖੀ ਧਾਰਨ ਕਰਨਗੇ, ਸਭ ਤੁਹਾਡੀ ਸਿੱਖੀ ਦਾ ਜਜ਼ਬਾ ਆਪਣੇ ਹਿਰਦੇ ਚ ਧਾਰਨ ਕਰਨਗੇ।
ਨਿਜ ਗੁਰ ਕਰੇ ਭਾਵਨਾ ਤਾਰੇ,
ਤੁਹਾਨੂੰ ਉਹ ਆਪਣਾ ਗੁਰੂ ਬਣਾਉਣਗੇ, ਆਪਣਾ ਗੁਰੂ ਧਾਰਨ ਕਰਨਗੇ ਆਪਣੇ ਮਨ ਵਿੱਚ ਦਿਲ ਚ ਭਾਵਨਾ ਧਾਰਨ ਕਰਕੇ।
ਅਨਕ ਅਕੋਰਨ ਕੋ ਅਰ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਉਹ ਤੁਹਾਡੇ ਚਰਨਾਂ ਵਿੱਚ ਲਿਆ ਕੇ ਭੇਟ ਕਰਨਗੇ, ਅਰਪਣ ਕਰਨਗੇ।
ਰਾਵਰ ਕੀ ਕੀਰਤ ਬਿਰਧਾਵੇ,
ਔਰ ਮਹਾਰਾਜ ਜੀ ਤੁਹਾਡੀ ਕੀਰਤੀ ਵਧਾਣਗੇ, ਤੁਹਾਡੀ ਉਪਮਾ ਵਿੱਚ ਵਾਧਾ ਕਰਨਗੇ, ਤੁਹਾਡੀ ਕੀਰਤੀ ਨੂੰ ਚਾਰ ਚਾਨਣ ਲਾਣਗੇ, ਚਾਰ ਚੰਨ ਲਾਣਗੇ।
ਇਹ ਮਸਲਤ ਸੁਣ ਸਿੱਖ ਆਨੰਦੇ,
ਜਦੋਂ ਪੰਮੇ ਵਜ਼ੀਰ ਨੇ ਇਹ ਗੱਲ ਕਹੀ ਨਾ ਕਿ ਰਵਾਲਸਰ ਦੇ ਮੇਲੇ ਤੇ ਮਹਾਰਾਜ ਜੀ ਤੁਹਾਨੂੰ ਜਾਣਾ ਚਾਹੀਦਾ, ਤੇ ਲਾਗੇ ਜਿਹੜੇ ਸਿੱਖ ਬੈਠੇ ਸੀ ਉਹ ਵੀ ਸੁਣ ਕੇ ਬੜੇ ਖੁਸ਼ ਹੋਏ ਕਿ ਕਾਫੀ ਸਮਾਂ ਹੋ ਗਿਆ ਕਿਸੇ ਮੇਲੇ ਤੇ ਨਹੀਂ ਗਏ, ਨਾਲੇ ਆਨੰਦਪੁਰ ਸਾਹਿਬ ਤੋਂ ਬਾਹਰ ਜਾ ਕੇ ਮੇਲਾ ਵੇਖਾਵਾਂਗੇ, ਨਾਲੇ ਰਾਜਿਆਂ ਨਾਲ ਮੁਲਾਕਾਤ ਹੋ ਜਾਏਗੀ, ਨਾਲੇ ਉਧਰ ਦਾ ਜਿਹੜਾ ਇਲਾਕਾ ਹੈ ਪਹਾੜੀ ਰਿਆਸਤਾਂ ਦਾ ਉਹ ਵੀ ਵੇਖ ਲਵਾਂਗੇ। ਏਦਾਂ ਸਿੱਖਾਂ ਦੇ ਸੁਣ ਕੇ ਵੀ ਮਨ ਵਿੱਚ ਬੜਾ ਭਾਰੀ ਆਨੰਦ ਵਰਤਿਆ।
ਕਹੇ ਪ੍ਰਭੂ ਤੈ ਨਰ ਹੋਏ ਬ੍ਰਿੰਦੇ,
ਕਹਿਣ ਲੱਗੇ ਹੇ ਪ੍ਰਭੂ ਜੀ ਉੱਥੇ ਤਾਂ ਬੜੇ ਲੋਕ ਹੋਣਗੇ, ਉੱਥੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਉਣਗੇ, ਕਿਉਂਕਿ ਤੀਰਥ ਹੈ ਰਵਾਲਸਰ ਦਾ ਜਿਹੜਾ ਮੇਲਾ ਹੈ ਉਹ ਤੀਰਥ ਦਾ ਮੇਲਾ ਹੈ, ਤੀਰਥ ਨਹਾਉਣ ਵਾਸਤੇ ਬੜੀ ਦੁਨੀਆ ਮਹਾਰਾਜ ਜੀ ਉੱਥੇ ਆਵੇਗੀ।
ਤੀਰਥ ਕੀ ਮਹਿਮਾ ਕਹਿ ਪਾਰੀ,
ਨਾਲੇ ਉਸ ਤੀਰਥ ਦੀ ਬੜੀ ਮਹਿਮਾ ਕਹੀ ਜਾਂਦੀ ਹੈ, ਬੋਧੀਆਂ ਦਾ ਵੀ ਉਹ ਤੀਰਥ ਹੈ ਤੇ ਹਿੰਦੂਆਂ ਦਾ ਵੀ ਉਹ ਤੀਰਥ ਹੈ। ਮਹਾਰਾਜ ਜੀ ਉਸ ਤੀਰਥ ਦੀ ਬੜੀ ਭਾਰੀ ਮਹਿਮਾ ਲੋਕ ਕਰਦੇ ਨੇ, ਸੁਣਿਆ ਬੜਾ ਉਸ ਤੀਰਥ ਬਾਰੇ, ਪਰ ਮਹਾਰਾਜ ਜੀ ਅਸੀਂ ਕਦੇ ਵੇਖਿਆ ਨਹੀਂ।
ਗਿਰਵਰ ਤਰਤੇ ਬਾਰ ਮਝਾਰੀ,
ਮਹਾਰਾਜ ਜੀ ਉਹ ਪਹਾੜਾਂ ਦੇ ਵਿੱਚ ਬਣਿਆ ਹੋਇਆ ਤੀਰਥ ਹੈ, ਆਲੇ ਦੁਆਲੇ ਉੱਚੇ ਉੱਚੇ ਪਹਾੜ ਨੇ, ਵਿੱਚ ਉਹ ਕੁੰਡ ਬਣਿਆ ਹੋਇਆ ਤਾਲ ਬਣਿਆ ਹੋਇਆ ਹੈ।
ਅਚਰਜ ਹੇਰਨ ਕੋ ਚਹਿ ਸਾਰੇ,
ਮਹਾਰਾਜ ਸੁਣਿਆ ਵੀ ਉੱਥੇ ਬੜਾ ਅਸਚਰਜਤਾ ਭਰਿਆ ਤੀਰਥ ਹੈ, ਉਹ ਬੜਾ ਹੈਰਾਨੀ ਵਾਲਾ ਤੀਰਥ ਹੈ, ਬੜਾ ਸੁੰਦਰ ਇਲਾਕਾ ਹੈ, ਤੇ ਮਹਾਰਾਜ ਜੀ ਸਾਡਾ ਵੀ ਸਾਰਿਆਂ ਦਾ ਮਨ ਕਰਦਾ ਵੀ ਚੱਲ ਕੇ ਉਹ ਤੀਰਥ ਵੇਖੀਏ। ਸਿੱਖਾਂ ਦੇ ਮਨ ਚ ਕੋਈ ਤੀਰਥ ਨਹਾਉਣ ਦੀ ਖੁਆਇਸ਼ ਨਹੀਂ ਹੈ, ਕਿਉਂਕਿ ਗੁਰਸਿੱਖ ਤਾਂ ਨਿਤਾ ਪ੍ਰਤੀ ਸਾਧ ਸੰਗਤ ਰੂਪੀ ਤੀਰਥ ਵਿੱਚ ਇਸ਼ਨਾਨ ਕਰਦੇ ਨੇ, ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਕਰਦੇ ਨੇ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਸਿੱਖਾਂ ਵਾਸਤੇ ਤਾਂ ਇਹੀ ਤੀਰਥ ਹੈ, ਪਰ ਬਸ ਵੇਖਣਾ ਚਾਹੁੰਦੇ ਨੇ ਜਾ ਕੇ ਵੀ ਕਿਸ ਤਰ੍ਹਾਂ ਦਾ ਇਲਾਕਾ ਹੈ, ਕਿਸ ਤਰ੍ਹਾਂ ਦਾ ਤੀਰਥ ਹੈ, ਮਹਿਮਾ ਬੜੀ ਸੁਣੀ ਹੈ, ਵਡਿਆਈ ਬੜੀ ਸੁਣੀ ਹੈ। ਮਹਾਰਾਜ ਜੀ ਕਿਰਪਾ ਕਰੋ ਆਪਾਂ ਚੱਲ ਕੇ ਉਹ ਤੀਰਥ ਵੇਖੀਏ।
ਧਰਵਰ ਦਲ ਸਮ ਗਿਰਵਰ ਤਾਰੇ,
ਮਹਾਰਾਜ ਜੀ ਉੱਥੇ ਸੁਣਿਆ ਵੀ ਪੱਥਰ ਵੀ ਤਰਦੇ ਨੇ, ਕਹਿੰਦੇ ਉੱਥੇ ਜਿਹੜੇ ਦਰਖਤ ਨੇ ਬੜੇ ਬੜੇ ਸੁੰਦਰ ਆਲੇ ਦੁਆਲੇ, ਇਹ ਵੀ ਸੁਣਿਆ ਕਿ ਉਹ ਜਿਹੜਾ ਤੀਰਥ ਹੈ ਉਹਦੇ ਵਿੱਚ ਪੱਥਰ ਵੀ ਤਰਦੇ ਹਨ।
ਸ਼੍ਰੀ ਗੁਜਰੀ ਸੁਣ ਕਰ ਚੱਲ ਆਈ,
ਇਹਨੇ ਨੂੰ ਇੱਧਰ ਮਾਤਾ ਗੁਜਰੀ ਜੀ ਨੂੰ ਪਤਾ ਲੱਗਾ ਤੇ ਮਾਤਾ ਗੁਜਰੀ ਜੀ ਵੀ ਸੁਣ ਕੇ ਆਏ।
ਚਲੋ ਪੁੱਤਰ ਸੋ ਦਿਓ ਦਿਖਾਈ।
ਤੇ ਮਾਤਾ ਜੀ ਕਹਿਣ ਲੱਗੇ, ਲਾਲ ਜੀ ਵਾਕਈ ਉਹ ਤੀਰਥ ਦੀ ਮਹਿਮਾ ਤਾਂ ਮੈਂ ਵੀ ਬੜੀ ਸੁਣੀ ਹੈ, ਤੇ ਚਲੋ ਮੈਨੂੰ ਵੀ ਵਿਖਾ ਦਿਓ। ਮਾਤਾ ਜੀ ਵੀ ਕਹਿਣ ਲੱਗ ਪਏ ਕਿ ਹੇ ਲਾਲ ਜੀ, ਮਾਤਾ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਿਆਮ ਜੀ ਕਹਿ ਕੇ ਬੁਲਾਇਆ ਕਰਦੇ ਸੀ, ਕਿਉਂਕਿ ਗੋਬਿੰਦ ਸ਼ਬਦ ਜਿਹੜਾ, ਕਿਉਂਕਿ ਮਾਤਾ ਜੀ ਦੇ ਸਹੁਰਾ ਸਾਹਿਬ ਦਾ ਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਗੋਬਿੰਦ ਨਾਮ ਸੀ ਨਾ, ਇਸ ਕਰਕੇ ਪਰਿਆਇਵਾਚੀ ਨਾਂ ਨਾਲ ਵੀ ਸੰਬੋਧਨ ਕਰਿਆ ਕਰਦੇ ਸਨ। ਲਾਲ ਜੀ ਕਹਿ ਕੇ, ਸ਼ਿਆਮ ਜੀ ਕਹਿ ਕੇ, ਪੁੱਤਰ ਜੀ ਕਹਿ ਕੇ ਬੁਲਾਇਆ ਕਰਦੇ ਸਨ। ਕਹਿਣ ਲੱਗੇ, ਲਾਲ ਜੀ ਮੇਰੀ ਵੀ ਇੱਛਾ ਹੈ ਕਿ ਉਹ ਤੀਰਥ ਵੇਖਣਾ ਚਾਹੀਦਾ, ਜਿਹਦੀ ਬੜੀ ਵਡਿਆਈ ਹੈ, ਬੜੀ ਉਪਮਾ ਹੈ।
ਸੁਣਤ ਰਹੇ ਕਬ ਕੇ ਬਿਸਮਾਏ।
ਸੁਣਦੇ ਰਹੇ ਹਾਂ, ਹੁਣ ਤੱਕ ਬੜਾ ਸੁਣਿਆ, ਹੈਰਾਨ ਹੋ ਕੇ ਕਦੇ ਤੋਂ ਸੁਣਦੇ ਆ ਰਹੇ ਹਾਂ।
ਅਰ ਤੀਰਥ ਮਹਿਮਾ ਅਧਿਕਾਏ।
ਸੁਣਿਆ ਉਹਦੀ ਬੜੀ ਮਹਿਮਾ, ਤੀਰਥ ਦੀ ਬੜੀ ਵਡਿਆਈ ਹੈ, ਉਹ ਬੋਧੀਆਂ ਦਾ ਵੀ ਬੜਾ ਪੁਰਾਣਾ ਤੀਰਥ ਹੈ, ਉੱਥੇ ਸਾਹਮਣੇ ਨਾਲ ਹੀ ਬੋਧੀਆਂ ਦਾ ਬੜਾ ਵੱਡਾ ਮੰਦਿਰ ਹੈ, ਹਿੰਦੂਆਂ ਦਾ ਉਹ ਬੜਾ ਵੱਡਾ ਤੀਰਥ ਹੈ।
ਬ੍ਰਿਧ ਬੈ ਮੇਰੀ ਬੌਰ ਨਾ ਆਸਾ।
ਪੁੱਤਰ ਦੀ ਉਮਰ ਮੇਰੀ ਹੁਣ ਵਡੇਰੀ ਹੋ ਚੁੱਕੀ ਹੈ, ਦੁਬਾਰਾ ਪਤਾ ਨੀ ਉਹ ਮੇਲਾ ਕਦੋਂ ਆਵੇ ਤੇ ਕਦੋਂ ਉੱਥੇ ਜਾਣਾ ਬਣੇ। ਬਿਰਧ ਉਮਰ ਦਾ ਕੀ ਭਰਾਵਾਸਾ ਹੁੰਦਾ, ਕੀ ਵਿਸ਼ਵਾਸ ਹੁੰਦਾ ਵੀ ਕਿਹੜੇ ਵੇਲੇ ਸਰੀਰ ਛੱਡ ਜਾਣਾ, ਤਿਆਗ ਦੇਣਾ। ਇਸ ਕਰਕੇ ਪੁੱਤਰ ਜੀ, ਅਗਲੇ ਜੋੜ ਮੇਲੇ ਤੱਕ ਦੀ ਤਾਂ ਮੈਨੂੰ ਆਸ ਕੋਈ ਨੀ, ਹੁਣ ਜਿਹੜਾ ਮੇਲਾ ਆ ਰਿਹਾ ਉਹ ਆਪਾਂ ਨੂੰ ਚੱਲ ਕੇ ਵੇਖਣਾ ਚਾਹੀਦਾ।
ਕਰੇ ਇਸ਼ਨਾਨ ਦਾਨ ਤਟ ਤਾਸਾ।
ਉੱਥੇ ਚੱਲ ਕੇ ਨਾਲੇ ਤੀਰਥ ਵੇਖਾਂਗੇ, ਕੁਝ ਸਮਾਂ ਉਹਦੇ ਕਿਨਾਰੇ ਤੇ ਰਹਿ ਕੇ ਬਤੀਤ ਕਰਾਂਗੇ।
ਪੁਨ ਉੱਠ ਜਦ ਮੰਦਰ ਮੈਂ ਗਏ।
ਇਸ ਤਰ੍ਹਾਂ ਮਾਤਾ ਜੀ ਨੇ ਵੀ ਇਹ ਗੱਲ ਕਹੀ ਗੁਰੂ ਕਲਗੀਧਰ ਜੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੰਦਰਾਂ ਵਿੱਚ ਆਏ, ਆਪਣਿਆਂ ਮਹਿਲਾਂ ਵਿੱਚ ਦੀਵਾਨ ਦੀ ਸਮਾਪਤੀ ਕਰਕੇ ਨਾ ਉੱਠ ਕੇ ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਆਏ।
ਤੈ ਜੀਤੋ ਸੁੰਦਰੀ ਸੁਣ ਲਏ।
ਉੱਥੇ ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ ਨੂੰ ਵੀ ਕਿਤੇ ਖਬਰ ਹੋ ਗਈ। ਮਾਤਾ ਜੀ ਹੁਣਾਂ ਨੂੰ ਵੀ ਪਤਾ ਲੱਗਾ ਕਿ ਰਵਾਲਸਰ ਦਾ ਤੀਰਥ ਦਾ ਮੇਲਾ। ਜਦੋਂ ਮਹਿਲਾਂ ਵਿੱਚ ਚੱਲ ਕੇ ਆਏ ਤੇ ਮਾਤਾ ਸੁੰਦਰੀ ਜੀ ਔਰ ਮਾਤਾ ਜੀਤੋ ਜੀ
ਹੱਥ ਜੋਰ ਤਿੰਨ ਪੀ ਤਬ ਕਹਿਓ।
ਮਾਤਾ ਜੀ ਹੁਣਾਂ ਨੇ ਵੀ ਮਾਤਾ ਜੀਤੋ ਮਾਤਾ ਸੁੰਦਰੀ ਜੀ ਨੇ ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਪ੍ਰਭ ਜੀ ਤੀਰਥ ਹਮਨੇ ਲਹਿਓ।
ਕਹਿਣ ਲੱਗੇ ਆ ਮਾਤਾਵਾਂ ਦੋਨੇ ਬੋਲੀਆਂ ਸਤਿਗੁਰਾਂ ਨੂੰ ਕਿ ਪਤੀ ਦੇਵ ਜੀ, ਅਸੀਂ ਸੁਣਿਆ ਕਿ ਬੜਾ ਵੱਡਾ ਤੀਰਥ ਹੈ ਰਵਾਲਸਰ ਦਾ,
ਕਿਰਪਾ ਕਰੋ ਇੱਕ ਬਾਰ ਦਿਖਾਵੋ।
ਕਿਰਪਾ ਕਰੋ ਪਤੀ ਦੇਵ ਜੀ, ਸੁਣਿਆ ਇਲਾਕਾ ਵੀ ਬੜਾ ਸੋਹਣਾ, ਪਹਾੜੀਆਂ ਬੜੀਆਂ ਸੁੰਦਰ ਉੱਚੀਆਂ ਨੇ, ਰਮਣੀਕ ਇਲਾਕਾ, ਤੇ ਚਲੋ ਸਾਨੂੰ ਚੱਲ ਕੇ ਉਹ ਇਲਾਕਾ ਵੀ ਵਿਖਾ ਦਿਓ ਨਾਲੇ ਤੀਰਥ ਵੀ ਵਿਖਾ ਦਿਓ।
ਜੈ ਗਿਰ ਤਰੈ ਇਸ਼ਨਾਨ ਕਰਵਾਓ।
ਕਹਿੰਦੇ ਐਸਾ ਸੁਣਿਆ ਵੀ ਉੱਥੇ ਪੱਥਰ ਵੀ ਤਰ ਜਾਂਦੇ ਨੇ, ਐਸਾ ਉਹ ਤੀਰਥ ਮੰਨਿਆ ਗਿਆ ਹੈ।
ਬਹੁਰ ਅਜੀਤ ਸਿੰਘ ਜੀ ਪਾਖਾ।
ਫਿਰ ਸਤਿਗੁਰਾਂ ਦੇ ਸਪੁੱਤਰ ਸਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਉਹ ਵੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਹਮਰੇ ਚਿਤ ਮੈਂ ਪੀ ਅਭਿਲਾਖਾ।
ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਪਿਤਾ ਜੀ ਮੇਰੇ ਮਨ ਚ ਵੀ ਅਭਿਲਾਖ ਹੈ ਵੀ ਤੀਰਥ ਵੇਖਣਾ ਚਾਹੀਦਾ। ਸਾਰੇ ਪਰਿਵਾਰ ਸਿੱਖਾਂ ਨੇ ਵੀ ਕਿਹਾ, ਫਿਰ ਮਾਤਾ ਗੁਜਰੀ ਨੇ, ਫਿਰ ਮਾਤਾ ਸੁੰਦਰੀ, ਮਾਤਾ ਜੀਤੋ, ਹੁਣ ਬਾਬਾ ਅਜੀਤ ਸਿੰਘ ਜੀ ਵੀ ਕਹਿ ਰਹੇ ਨੇ, ਪਿਤਾ ਜੀ ਮੇਰੇ ਮਨ ਦੀ ਵੀ ਅਭਿਲਾਖਾ ਹੈ।
ਛਲ ਪੰਮੇ ਕੋ ਸਭ ਗੁਰ ਜਾਣੈ।
ਹੁਣ ਸਤਿਗੁਰੂ ਜੀ ਪੰਮਾ ਜਿਹੜਾ ਛਲ ਕਰ ਰਿਹਾ ਉਹ ਤਾਂ ਗੁਰੂ ਸਾਹਿਬ ਜਾਣਦੇ ਨੇ ਕਿ ਪੰਮਾ ਕਿਹੜਾ ਕਪਟ ਕਰ ਰਿਹਾ, ਕਿਹੜਾ ਛਲ ਕਰ ਰਿਹਾ, ਉਹ ਸਤਿਗੁਰੂ ਜੀ ਜਾਣਦੇ ਨੇ, ਹੋਰ ਕੋਈ ਨੀ ਜਾਣਦਾ।
ਜਿਮ ਰਾਜਨ ਸੰਗ ਮੇਲ ਬਖਾਨੈ।
ਜਿਵੇਂ ਪੰਮਾ ਛਲ ਕਰਕੇ ਰਾਜਿਆਂ ਨਾਲ ਸਤਿਗੁਰਾਂ ਦਾ ਉੱਥੇ ਮੇਲ ਕਰਾਉਣਾ ਚਾਹੁੰਦਾ ਹੈ।
ਤਉ ਸਰਬ ਚਾਹਤ ਪਰਵਾਰਾ।
ਫਿਰ ਵੀ ਮਹਾਰਾਜ ਜੀ ਨੇ ਵੇਖਿਆ ਕਿ ਸਾਰਾ ਪਰਿਵਾਰ ਚਾਹੁੰਦਾ ਹੈ, ਸਾਰੇ ਪਰਿਵਾਰ ਦੇ ਮਨ ਦੀ ਇੱਛਾ ਹੈ।
ਮਿਲਿਓ ਖਾਲਸਾ ਚਲਨ ਉਚਾਰਾ,
ਖਾਲਸਾ ਮਿਲਿਆ ਹੋਇਆ। ਮਹਾਰਾਜ ਜੀ ਨੇ ਆਖਿਆ ਚਲੋ ਖਾਲਸਾ ਜੀ ਫਿਰ ਰਵਾਲਸਰ ਨੂੰ ਚੱਲੀਏ। ਮਹਾਰਾਜ ਜੀ ਨੇ ਆਖਿਆ ਤਿਆਰੀਆਂ ਕਰ ਲਓ, ਕਮਰ ਕੱਸੇ ਕਰ ਲਓ, ਸਾਰੇ ਸਿੰਘ ਤਿਆਰ ਉਬਰ ਤਿਆਰ ਹੋ ਜਾਓ, ਚਲੋ ਫਿਰ ਰਵਾਲਸਰ ਨੂੰ ਚੱਲੀਏ।
ਸਭ ਕੋ ਸੰਮਤ ਲਖ ਕਰ ਸਵਾਮੀ,
ਸਾਰਿਆਂ ਦੀ ਸਲਾਹ ਜਾਣ ਕੇ, ਕਿਉਂਕਿ ਸਾਰਿਆਂ ਦੀ ਇਹੀ ਸਲਾਹ ਸੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਜਾਣੀ ਹੈ।
ਛਾਨੀ ਬਾਤ ਨਾ ਕਛੂ ਬਖਾਨੀ,
ਲੁਕੀ ਹੋਈ ਜਿਹੜੀ ਗੱਲ ਸੀ ਉਹ ਮਹਾਰਾਜ ਜੀ ਨੇ ਕਿਸੇ ਨੂੰ ਪ੍ਰਗਟ ਕਰਕੇ ਨਹੀਂ ਦੱਸੀ ਕਿ ਉੱਥੇ ਅਸਲੀ ਭੇਤ ਕੀ ਹੈ।
ਕਹਿ ਕਰ ਤਬ ਤਿਆਰੀ ਕਰਵਾਈ,
ਮਹਾਰਾਜ ਜੀ ਨੇ ਹੁਕਮ ਕਰਕੇ ਸਾਰਿਆਂ ਦੀ ਤਿਆਰੀ ਕਰਵਾ ਲਈ।
ਸਭਾ ਸਰਬ ਮੈਂ ਥਿਰੇ ਗੁਸਾਈ,
ਸਾਰੀ ਸਭਾ ਵਿੱਚ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹੋਏ ਨੇ।
ਏਕ ਹੋ ਤੋ ਹਿਆ ਕੋ ਕੁਰਵਾਰ,
ਖਾਲਸਾ ਜੀ ਉਧਰੋਂ ਤਿਆਰੀਆਂ ਕਰ ਰਹੇ ਨੇ ਸਿੱਖ ਤੇ, ਇੰਨੇ ਨੂੰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨਾ ਇੱਕ ਸਤਿਗੁਰਾਂ ਦੇ ਘੋੜੇ ਦਾ ਸੇਵਾਦਾਰ ਸੀ, ਜਿਹੜਾ ਗੁਰੂ ਸਾਹਿਬ ਦੇ ਘੋੜੇ ਦੀ ਸੰਭਾਲ ਕਰਦਾ ਸੀ, ਜਿਹਦੇ ਤੇ ਮਹਾਰਾਜ ਜੀ ਸਵਾਰੀ ਕਰਦੇ ਸਨ, ਉਹ ਘੋੜੇ ਦੀ ਉਹਨੇ ਸੇਵਾ ਕਰਨੀ, ਖਰਖਰਾ ਫੇਰਨਾ, ਮਾਲਿਸ਼ ਕਰਨੀ, ਘੋੜੇ ਦੀ ਘਾਹ ਪੱਠਾ ਪਾਉਣਾ, ਏਦਾਂ ਉਹ ਜਿਹੜਾ ਸੇਵਾਦਾਰ ਸੀ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦਾ ਸੀ।
ਨਾਮ ਮਦਨ ਸਿੰਘ ਜਾਤ ਚਮਾਰ,
ਇਹ ਜਿਹੜਾ ਸੇਵਕ ਸੀ ਇਹਦਾ ਨਾਂ ਸੀ ਭਾਈ ਮਦਨ ਸਿੰਘ, ਉਰੇ ਚਮਾਰ ਜਾਤੀ ਦਾ ਧਾਰਨੀ ਸੀ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ। ਇਹ ਚਮਾਰ ਜਾਤੀ ਦਾ ਧਾਰਨੀ ਸੀ ਔਰ ਇਹਦਾ ਨਾਂ ਭਾਈ ਮਦਨ ਸਿੰਘ ਹੈ।
ਤਿਸ ਮੈਂ ਸ਼ਕਤ ਹੁਤੀ ਸਭ ਜਾਨੀ,
ਉਹਦੇ ਚ ਸ਼ਕਤੀ ਸੀ, ਕਰਾਮਾਤ ਸੀ, ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਕਰਕੇ ਉਹਦੇ ਚ ਕਲਾ ਆ ਗਈ ਸੀ, ਉਹਨੇ ਸਾਰਾ ਕੁਝ ਜਾਣ ਲਿਆ ਵੀ ਉੱਥੇ ਕਿਉਂ ਰਹਿ ਕੇ ਜਾ ਰਿਹਾ ਪੰਮਾ ਵਜ਼ੀਰ, ਕਿਉਂ ਉੱਥੇ ਰਾਜਿਆਂ ਨਾਲ ਮੀਟਿੰਗ ਕਰਾਉਣਾ ਚਾਹੁੰਦਾ, ਮੁਲਾਕਾਤ ਕਰਾਉਣਾ ਚਾਹੁੰਦਾ, ਉਹ ਸਾਰੀ ਗੱਲ ਭਾਈ ਮਦਨ ਸਿੰਘ ਜੀ ਦੇ ਅੰਤਰਯਾਮਤਾ ਸੀ ਅੰਦਰ ਉਹ ਜਾਣ ਗਏ।
ਸਭਨ ਸੁਨਾਵਨ ਬੋਲਿਓ ਬਾਣੀ,
ਭਾਈ ਮਦਨ ਸਿੰਘ ਜੀ ਉਸ ਵੇਲੇ ਸਤਿਗੁਰਾਂ ਦੀ ਸਭਾ ਵਿੱਚ ਖੜੇ ਸਨ ਤੇ ਸਾਰਿਆਂ ਨੂੰ ਸੁਣਾਉਣ ਵਾਸਤੇ ਭਾਈ ਮਦਨ ਸਿੰਘ ਜੀ ਬੋਲੇ।
ਬਚਨ ਕਰੇਗਾ ਸੋ ਭਰੇਗਾ,
ਭਾਈ ਮਦਨ ਸਿੰਘ ਜੀ ਕਹਿਣ ਲੱਗੇ ਭਾਈ ਜਿਹੜਾ ਕਰੇਗਾ ਉਹ ਭਰੇਗਾ, ਯਾਨੀ ਕਿ ਇਸ਼ਾਰਾ ਕਰ ਰਹੇ ਨੇ ਵੀ ਉੱਥੇ ਜਿਹੜੇ ਰਾਜੇ ਜੋ ਕਰਨਗੇ ਉਹਨਾਂ ਨੂੰ ਭਰਨਾ ਪਵੇਗਾ। ਕਹਿੰਦੇ ਜੋ ਕਰੇਗਾ ਉਹ ਭਰੇਗਾ,
ਗੁਰੂ ਕਾ ਕੀ ਕਰੇਗਾ,
ਗੁਰੂ ਦਾ ਉਹ ਭਲਾ ਕੀ ਨੁਕਸਾਨ ਕਰਨਗੇ। ਜਿਹੜੀ ਇਹ ਸੋਚ ਸੋਚੀ ਬੈਠਾ ਪੰਮਾ ਵਜ਼ੀਰ ਕਿ ਗੁਰੂ ਜੀ ਨੂੰ ਉੱਥੇ ਬੁਲਾ ਕੇ ਰਾਜੇ ਬੁਲਾ ਲਵਾਂਗਾ, ਗੁਰੂ ਜੀ ਦਾ ਨੁਕਸਾਨ ਕਰਾਵਾਂਗਾ, ਭਾਈ ਮਦਨ ਸਿੰਘ ਕਹਿੰਦੇ ਜਿਹੜਾ ਉੱਥੇ ਕਰੇਗਾ ਉਹ ਭਰੇਗਾ, ਗੁਰੂ ਦਾ ਕੀ ਕਰੇਗਾ, ਗੁਰੂ ਦਾ ਕੀ ਨੁਕਸਾਨ ਕੋਈ ਕਰੇਗਾ।
ਸੇਵਕ ਤੇ ਕਾਜ ਸਰੇਗਾ,
ਔਰ ਸੇਵਕਾਂ ਦੇ ਕਾਜ ਜਿਹੜੇ ਨੇ ਉਹ ਸਰਣਗੇ।
ਦੁਸ਼ਮਣ ਦੋਖੀ ਮਰੇਗਾ,
ਔਰ ਜਿਹੜਾ ਦੁਸ਼ਮਣ ਹੋਵੇਗਾ ਦੋਖੀ ਹੋਵੇਗਾ ਗੁਰੂ ਘਰ ਦਾ ਉਹ ਆਪੇ ਮਰੇਗਾ।
ਜੋ ਪਈ ਸਭਾ ਵਿਖੇ ਸਿੰਘਨ ਜਬ ਸੁਣਿਓ,
ਜਦੋਂ ਭਾਈ ਮਦਨ ਸਿੰਘ ਨੇ ਇਹ ਬਚਨ ਕਹੇ ਸਾਰੀ ਸਭਾ ਦੇ ਸਿੰਘਾਂ ਨੇ ਇਹ ਬਚਨ ਸੁਣੇ।
ਰਿਸ ਉਰ ਤਰ ਸਭ ਹਿੰਨ ਤਬ ਭਨਿਓ,
ਉਸ ਵੇਲੇ ਕਈ ਸਿੰਘ ਗੁੱਸੇ ਚ ਆ ਗਏ ਵੀ ਅਸੀਂ ਤਾਂ ਰਵਾਲਸਰ ਦੀ ਤਿਆਰੀ ਕਰਦੇ ਹਾਂ ਤੇ ਇਹ ਕਿੱਦਾਂ ਦੇ ਬੋਲ ਬੋਲਦਾ ਉੱਥੋਂ ਵਾਸਤੇ। ਕਈ ਸਿੰਘ ਗੁੱਸੇ ਵਿੱਚ ਆ ਗਏ ਤੇ ਗੁੱਸੇ ਵਿੱਚ ਆ ਕੇ ਮਦਨ ਸਿੰਘ ਨੂੰ ਕਹਿਣ ਲੱਗੇ,
ਇਹ ਕਿਆ ਬੋਲਤ ਬਾਓ ਦੁਆਈ,
ਕਹਿੰਦੇ ਆ ਕੀ ਬੋਲਦਾ ਵਾਹ ਦਾਈ, ਪਤਾ ਨੀ ਬੇਵਕੂਫੀ ਵਾਲੀਆਂ ਗੱਲਾਂ ਕੀ ਕਰਦਾ ਹੈ।
ਨੀਟ ਨੀਟ ਮਸਲਤ ਠਹਿਰਾਈ,
ਅਸੀਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਆ, ਮਸਲਤ ਕਰਕੇ ਹੀ ਚੱਲੇ ਹਾਂ।
ਬਿਗਨ ਕਰਨ ਕੋ ਕਰੇ ਜਨਾਵਨ,
ਤੇ ਇਹ ਏਦਾਂ ਗੱਲਾਂ ਕਰਦਾ ਵੀ ਜਿਵੇਂ ਉੱਥੇ ਕੋਈ ਵਿਘਨ ਪੈਣਾ, ਉੱਥੇ ਕੋਈ ਸਮੱਸਿਆ ਆਉਣੀ ਹੈ, ਇਹ ਤਾਂ ਏਦਾਂ ਦੀਆਂ ਗੱਲਾਂ ਕਰ ਰਿਹਾ।
ਤੀਰਥ ਚਾਹੇ ਇਸ਼ਨਾਨ ਹਟਾਵਨ,
ਸਾਨੂੰ ਰਵਾਲਸਰ ਜਾਣ ਤੋਂ ਰੋਕ ਰਿਹਾ, ਇਹ ਸਾਨੂੰ ਰੋਕਣ ਵਾਸਤੇ ਏਦਾਂ ਦੀਆਂ ਗੱਲਾਂ ਕਰ ਰਿਹਾ।
ਸੁਣ ਕੇ ਮਦਨ ਸਿੰਘ ਮੁਸਕਾਇਓ,
ਜਦੋਂ ਸਿੰਘ ਗੁੱਸੇ ਚ ਬੋਲੇ ਨਾ ਮਦਨ ਸਿੰਘ ਨੂੰ, ਮਦਨ ਸਿੰਘ ਨੇ ਨੀ ਅੱਗੋਂ ਗੁੱਸਾ ਕੀਤਾ, ਭਾਈ ਮਦਨ ਸਿੰਘ ਜੀ ਸੁਣ ਕੇ ਅੱਗੋਂ ਮੁਸ਼ਕਰਾ ਪਏ।
ਧਰ ਤੂਸ਼ਨ ਕੋ ਕੁਛ ਨਾ ਅਲਾਇਓ,
ਚੁੱਪ ਰਹੇ, ਉਹ ਕੁਝ ਨਹੀਂ ਬੋਲੇ, ਉਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਤਬ ਸਤਿਗੁਰ ਕੈ ਸਬਨ ਸੁਣਾਇਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲੇ, ਕਲਗੀਧਰ ਜੀ ਸਾਰਿਆਂ ਨੂੰ ਸੁਣਾ ਕੇ ਬੋਲੇ। ਮਦਨ ਸਿੰਘ ਦਾ ਜਿਹੜਾ ਆਸ਼ਾ ਸੀ ਨਾ, ਉਹ ਫਿਰ ਮਹਾਰਾਜ ਜੀ ਦੱਸਣ ਲੱਗੇ।
ਸੇਵਕ ਆ ਕੋ ਸਾਚ ਅਲਾਇਓ,
ਮਹਾਰਾਜ ਜੀ ਕਹਿੰਦੇ ਸਾਡੇ ਘੋੜੇ ਦਾ ਇਹ ਸੇਵਾਦਾਰ ਹੈ, ਇਹਨੇ ਜੋ ਕਿਹਾ ਬਿਲਕੁਲ ਸੱਚ ਕਿਹਾ। ਮਹਾਰਾਜ ਜੀ ਕਹਿੰਦੇ ਇਹਨੇ ਕੋਈ ਝੂਠ ਨਹੀਂ ਬੋਲਿਆ, ਇਹਨੇ ਜੋ ਕੁਝ ਵੀ ਕਿਹਾ ਬਿਲਕੁਲ ਸੱਚ ਕਿਹਾ।
ਜਿਸ ਅਸ ਪਰ ਚੜ ਤੇ ਗੁਰ ਦੇਵਾ,
ਜਿਸ ਘੋੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੜਦੇ ਸਨ,
ਦਵਾਦਸ਼ ਮਾਸ ਕਰੀ ਇਨ ਸੇਵਾ।
ਜਿਹੜਾ ਮਦਨ ਸਿੰਘ ਸੀ ਇਹਨੇ ਕੇਵਲ 12 ਕ ਮਹੀਨੇ ਸੇਵਾ ਕੀਤੀ, ਹਾਲੇ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਇਹਨੂੰ ਸੇਵਾ ਕਰਦਿਆਂ। ਜਿਹੜੇ ਘੋੜੇ ਤੇ ਗੁਰੂ ਕਲਗੀਧਰ ਜੀ ਚੜਦੇ ਸਨ, ਉਸ ਘੋੜੇ ਦੀ ਸੇਵਾ ਕੇਵਲ 12 ਕੁ ਮਹੀਨੇ ਹੀ ਇਹਨੇ ਕੀਤੀ ਹੈ।
ਜੋ ਨਿਸ਼ਕਾਮ ਹੋਏ ਕਰ ਉਰ ਕੋ,
ਔਰ ਆਪਣੇ ਹਿਰਦੇ ਨੂੰ ਨਿਸ਼ਕਾਮ ਕਰਕੇ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ।
ਸੇਵੈ ਭਲੇ ਤੁਰੰਗ ਸਤਿਗੁਰ ਕੋ,
ਬੜੇ ਪਿਆਰ ਨਾਲ ਗੁਰੂ ਸਾਹਿਬ ਦਾ ਘੋੜਾ ਜਾਣ ਕੇ ਕਿ ਬਾਜਾਂ ਵਾਲੇ ਦਾ ਘੋੜਾ, ਇਹ ਜਾਣ ਕੇ ਬੜੇ ਪਿਆਰ ਨਾਲ ਸੇਵਾ ਕਰਦਾ ਹੈ।
ਤਥਾ ਗੁਰੂ ਕੀ ਸੇਵਾ ਤੈਨੂੰ,
ਖਾਲਸਾ ਜੀ ਹੁਣ ਗੁਰੂ ਦੇ ਘੋੜੇ ਦੀ ਸੇਵਾ ਗੁਰੂ ਜਾਣ ਕੇ ਕਰਦਾ, ਵੀ ਇਹ ਗੁਰੂ ਦੀ ਸੇਵਾ ਹੈ, ਘੋੜੇ ਦੀ ਨਹੀਂ ਗੁਰੂ ਦੀ ਸੇਵਾ। ਹੁਣ ਇਹਨੂੰ ਉਹੀ ਫਲ ਮਿਲਦਾ ਜਿਹੜਾ ਗੁਰੂ ਸਾਹਿਬ ਦੀ ਸੇਵਾ ਦਾ ਫਲ ਹੈ।
ਸੋ ਸ਼ਕਤੀ ਕੋ ਕਰ ਹੈ ਲੈਨੂੰ,
ਤੇ ਖਾਲਸਾ ਜੀ ਜਿਹੜਾ ਇਸ ਤਰ੍ਹਾਂ ਸੇਵਾ ਕਰਦਾ, ਉਹਨੂੰ ਸਤਿਗੁਰਾਂ ਦੀ ਸੇਵਾ ਕਰਕੇ ਸ਼ਕਤੀ ਦੀ ਦਾਤ ਮਿਲ ਜਾਂਦੀ ਹੈ। ਉਹਨੂੰ ਐਸੀਆਂ ਰਿੱਧੀਆਂ ਸਿੱਧੀਆਂ ਸੁਤੇ ਸਿੱਧੀ ਪ੍ਰਾਪਤ ਹੋ ਜਾਂਦੀਆਂ ਨੇ।
ਭੂਤ ਭਵਿੱਖਤ ਕੇਰ ਬਿਰਤਾਂਤ,
ਭੂਤ ਕਾਲ ਤੇ ਭਵਿੱਖ ਦੇ ਸਾਰੇ ਬਿਰਤਾਂਤ ਜਾਣ ਲੈਂਦਾ, ਵੀ ਆਉਣ ਵਾਲੇ ਸਮੇਂ ਚ ਕੀ ਹੋਣਾ, ਪਿੱਛੇ ਕੀ ਹੋਇਆ, ਉਹਨੂੰ ਸਾਰਾ ਕੁਝ ਹੀ ਸਮਝ ਵਿੱਚ ਆ ਜਾਂਦਾ, ਸੋਝੀ ਵਿੱਚ ਆ ਜਾਂਦਾ ਹੈ।
ਤਿਸ ਕੇ ਹਿਰਦੇ ਹੋਏ ਬਖਿਆਤ,
ਹਿਰਦੇ ਤੇ ਸਾਰਾ ਗਿਆਨ ਪ੍ਰਗਟ ਹੋ ਜਾਂਦਾ ਜਿਹੜਾ ਇਸ ਤਰ੍ਹਾਂ ਗੁਰੂ ਦੀ ਸੇਵਾ ਕਰਦਾ ਜਿਵੇਂ ਭਾਈ ਮਦਨ ਸਿੰਘ ਨੇ ਕੀਤੀ ਹੈ।
ਸਭ ਕਿਛ ਜਾਣ ਲੀਨ ਇਨ ਹਿਰਦੇ,
ਸਭ ਕੁਝ ਆਪਣੇ ਹਿਰਦੇ ਵਿੱਚ ਜਾਣ ਲਿਆ ਹੈ।
ਸੇਵਕ ਸੰਗ ਬਖਾਨਿਓ ਤਦੇ,
ਉਸ ਵੇਲੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸੇਵਕ ਪ੍ਰਤੀ ਬੋਲੇ,
ਬਚਨ ਸਾਹਿਬ ਜੀ ਕਾ ਘੋੜੇ ਦੀ ਸੇਵਾ ਕਰ ਹੋਵੇਗੀ ਸੋ ਜਰ।
ਮਹਾਰਾਜ ਜੀ ਕਹਿੰਦੇ ਭਾਈ ਮਦਨ ਸਿੰਘ ਤੂੰ ਕੋਈ ਬਚਨ ਨਾ ਕਰ, ਤੂੰ ਬਸ ਘੋੜੇ ਦੀ ਸੇਵਾ ਕਰ ਸਾਡੇ ਦੀ, ਔਰ ਜੋ ਵੀ ਆਉਂਦਾ ਅੰਦਰ ਉਹਨੂੰ ਜਰਨਾ ਸਿੱਖ, ਜੋ ਆਉਂਦਾ ਨਾ ਉਹਨੂੰ ਅੰਦਰ ਜਰਨਾ, ਕਿਉਂਕਿ ਗੁਰਸਿੱਖੀ ਦਾ ਮਾਰਗ ਅਜਰ ਨੂੰ ਜਰਨਾ ਹੈ, ਉਹਨੂੰ ਜਰ ਲੈ।
ਗੁਰੂ ਕਾ ਘਰ ਰਾਖਾ ਸਾਚਾ ਸਤਿਗੁਰ,
ਇਹ ਜਿਹੜਾ ਗੁਰੂ ਦਾ ਘਰ ਹੈ ਨਾ, ਇਹਦਾ ਰਾਖਾ ਸੱਚਾ ਸਤਿਗੁਰੂ ਹੈ, ਤੂੰ ਇਹਦੀ ਫਿਕਰ ਨਾ ਕਰ, ਇਹਦਾ ਰਖਵਾਲਾ ਗੁਰੂ ਆਪ ਹੈ।
ਸਿੱਖਾ ਚਿੰਤਾ ਨਾ ਕਰ,
ਸਿੱਖਾ ਤੂੰ ਆਪਣੇ ਮਨ ਵਿੱਚ ਚਿੰਤਾ ਨਾ ਕਰ,
ਚੁੱਪ ਕਾ ਸਮਾਂ ਸਰ,
ਹੁਣ ਚੁੱਪ ਰਹਿਣ ਦਾ ਸਮਾਂ, ਤੂੰ ਚੁੱਪ ਰਹਿ, ਕਿਉਂਕਿ ਹੁਣ ਤੂੰ ਜੋ ਕਹਿਣਾ ਚਾਹੁੰਦਾ ਉਹ ਅਸੀਂ ਸਮਝਦੇ, ਇਹਨਾਂ ਨੂੰ ਕਿਸੇ ਨੂੰ ਹਾਲੇ ਸਮਝ ਨਹੀਂ ਆਈ, ਇਸ ਕਰਕੇ ਤੂੰ ਹੁਣ ਜਿਹੜਾ ਇਹ ਸਮਾਂ ਇਹਨੂੰ ਚੁੱਪ ਕਰਕੇ ਜਰਨਾ ਕਰ।
ਜੋ ਪਈ ਤਬ ਸਤਿਗੁਰ ਤਿਆਰੀ ਕਰਵਾਈ,
ਉਸ ਵਕਤ ਫਿਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਤਿਆਰੀ ਕਰਵਾਈ।
ਸਭਨ ਤੁਰੰਗਨ ਜੀਨ ਸਜਾਈ,
ਸਾਰਿਆਂ ਘੋੜਿਆਂ ਦੇ ਉੱਤੇ ਸਿੰਘਾਂ ਨੇ ਕਾਠੀਆਂ ਸਜਾ ਲਈਆਂ, ਪਾ ਲਈਆਂ।
ਕੰਚਨ ਸਾਜ ਸੰਗ ਸ਼ਿੰਗਾਰੇ,
ਔਰ ਸੋਨੇ ਦੇ ਨਾਲ ਘੋੜਾ ਮਹਾਰਾਜ ਜੀ ਦਾ ਸ਼ਿੰਗਾਰਿਆ, ਸੋਨੇ ਦੀ ਕਾਠੀ ਪਾ ਕੇ ਘੋੜਾ ਸ਼ਿੰਗਾਰਿਆ ਦਸਵੇਂ ਪਾਤਸ਼ਾਹ ਦਾ।
ਕੋਤਲ ਪੰਚ ਗੁਰ ਗੁਰੂ ਕੇ ਪਿਆਰੇ।
ਸਤਿਗੁਰਾਂ ਦੇ ਕੋਤਲ ਜਿਹੜੇ ਘੋੜਿਆਂ ਨੂੰ ਸਾਂਭਣ ਵਾਲੇ ਉਹ ਪੰਜ ਸੇਵਾਦਾਰ ਸਨ।
ਨਿਖਲ ਖਾਲਸਾ ਲਾਲਸ ਕਰੇ,
ਔਰ ਸਾਰੇ ਖਾਲਸੇ ਦੇ ਮਨ ਦੇ ਵਿੱਚ ਜਿਹੜੀ ਲਾਲਸਾ ਰਵਾਲ ਸਰ ਜਾਣ ਦੀ ਉਹ ਸਤਿਗੁਰੂ ਜੀ ਪੂਰੀ ਕਰ ਰਹੇ ਨੇ।
ਪਏ ਸਨਦ ਬਦ ਮੁੱਦ ਤਰੇ,
ਸਾਰੇ ਸਨਦ ਬਦ ਹੋ ਗਏ, ਸ਼ਸਤਰ ਧਾਰੀ ਹੋ ਗਏ, ਤਿਆਰ ਬਰ ਤਿਆਰ ਹੋ ਗਏ।
ਡੋਰੇ ਚਲੇ ਤੀਨ ਗੁਰ ਮਹਿਲਾ,
ਔਰ ਡੋਲਿਆਂ ਦੇ ਉੱਤੇ ਮਾਤਾ ਜੀ ਹੋਣੀ ਸਵਾਰ ਹੋ ਗਏ, ਗੁਰੂ ਸਾਹਿਬ ਜੀ ਦੇ ਮਹਿਲ ਤੇ ਸਤਿਗੁਰੂ ਜੀ ਦੇ ਮਾਤਾ ਗੁਜਰੀ ਜੀ।
ਗੁਜਰੀ ਚੜੀ ਪਾਲਕੀ ਪਹਿਲਾ,
ਮਾਤਾ ਜੀ ਤੋਂ ਤੇ ਸੁੰਦਰੀ ਜੀ ਡੋਲਿਆਂ ਚ ਬਹਿ ਗਏ ਤੇ ਪਾਲਕੀ ਵਿਚ ਮਾਤਾ ਗੁਜਰੀ ਜੀ, ਕਿਉਂਕਿ ਜਿਆਦਾ ਬਿਰਧ ਸਨ ਤੇ ਸੁਖ ਦੀ ਸਵਾਰੀ ਪਾਲਕੀ ਹੁੰਦੀ ਹੈ, ਪਾਲਕੀ ਵਿਚ ਮਾਤਾ ਗੁਜਰੀ ਜੀ ਸਵਾਰ ਹੋ ਗਏ।
ਆਨੰਦਪੁਰ ਤੇ ਚੜਤ ਸਿਧਾਰੇ,
ਔਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੜ ਕੇ ਚੱਲ ਪਏ।
ਸਾਹਿਬ ਜਾਦੇ ਲੈ ਸੰਗ ਚਾਰੇ,
ਔਰ ਚਾਰੇ ਸਾਹਿਬਜ਼ਾਦੇ ਵੀ ਸਤਿਗੁਰਾਂ ਨੇ ਨਾਲ ਲੈ ਲਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰੇ ਸਾਹਿਬਜ਼ਾਦੇ ਨਾਲ ਲੈ ਲਏ।
ਸਿੱਖ ਸੰਗਤ ਕੋ ਵਾਰ ਨਾ ਪਾਰੇ,
ਸਿੱਖ ਸੰਗਤਾਂ ਇੰਨੀਆਂ ਨੇ ਵੀ ਗਿਣਤੀ ਕੋਈ ਨੀ, ਨਾਲ ਕਿੰਨੇ ਕ ਸਿੱਖ ਸੰਗਤ ਗਈ ਹੈ ਨਾਲ।
ਚੜਿਓ ਖਾਲਸਾ ਗੁਰੂ ਪਿਛਾਰੇ,
ਸਰਬੱਤ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਨਾਲ ਚੜ ਪਿਆ।
ਮਾਰਗ ਬਿਖਮ ਗਿਰਨ ਕੋ ਜੋ,
ਹੁਣ ਰਸਤਾ ਪਹਾੜਾਂ ਦਾ ਬੜਾ ਬਿਖਮ ਔਖਾ, ਹੁਣ ਤਾਂ ਚਲੋ ਸੜਕਾਂ ਆਦਿਕ ਬਣ ਗਈਆਂ, ਉਦੋਂ ਹੁਣ ਵੀ ਰਸਤਾ ਬੜਾ ਔਖਾ ਉਸ ਪਾਸੇ ਨੂੰ ਜਾਣ ਦਾ, ਪਰ ਉਦੋਂ ਬੜਾ ਔਖਾ ਹੋਵੇਗਾ ਰਸਤਾ। ਮਾਰਗ ਕਹਿੰਦੇ ਬੜਾ ਬਿਖਮ ਤੇ ਕਠਿਨ ਹੈ।
ਸਨੇ ਸਨੇ ਉਲੰਘਤ ਸਭ ਕੋ,
ਏਦਾਂ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਕੇ ਲੰਘ ਕੇ ਜਾਣ ਲੱਗੇ ਹਨ।
ਇਸ ਬਿਦ ਕਲਗੀ ਧਰ ਆਗਮਨੂ,
ਇਸ ਤਰ੍ਹਾਂ ਗੁਰੂ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਗਮਨ ਸੁਣ ਕੇ,
ਪਹੁੰਚੀ ਸੁਧ ਸਭ ਗਿਰਪਤ ਭਵਨੂ,
ਉਧਰ ਪਹਾੜੀ ਰਾਜਿਆਂ ਦੇ ਘਰਾਂ ਵਿੱਚ ਖਬਰਾਂ ਪਹੁੰਚ ਗਈਆਂ ਸਾਰਿਆਂ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਆ ਰਹੇ ਨੇ। ਇਹ ਖਬਰਾਂ ਸਾਰੇ ਪਹਾੜੀ ਰਾਜਿਆਂ ਦੇ ਘਰਾਂ ਵਿੱਚ ਪਹੁੰਚ ਗਈਆਂ।
ਸੁਣ ਕਰ ਚੜੇ ਸਕਲ ਤਤਕਾਲਾ,
ਸੁਣ ਕੇ ਸਾਰੇ ਚੜ ਪਏ ਤਿਆਰੀ ਕਰਕੇ ਕਿ ਗੁਰੂ ਸਾਹਿਬ ਨੂੰ ਮਿਲਣਾ, ਚੱਲ ਕੇ ਸਭ ਚੱਲ ਪਏ।
ਸ੍ਰੀ ਨਗਰੀਏ ਔਰ ਚੰਬਿਆਲਾ,
ਚੰਬਿਆਲਾ ਚੰਬੇ ਦਾ ਜਿਹੜਾ ਰਾਜਾ ਉਹ ਵੀ ਚੱਲ ਪਿਆ, ਸ੍ਰੀਨਗਰ ਦਾ ਰਾਜਾ ਵੀ ਆ ਗਿਆ।
ਚੜ ਨਦੂਨੀਏ ਨ੍ਰਿਪ ਬਗਿਆਲੇ,
ਨਦੂਣੀਏ ਰਾਜੇ ਬਗਿਆਲੇ ਰਾਜੇ ਇਹ ਵੀ ਚੱਲ ਕੇ ਆ ਗਏ।
ਅਪਰ ਮੰਡੈਲ ਚਮੂਲੇ ਨਾਲੇ,
ਰਾਜਾ ਮੰਡੈਲੀਆ ਇਹ ਵੀ ਚੱਲ ਕੇ ਆ ਗਿਆ, ਬੜੀ ਭਾਰੀ ਫੌਜ ਲੈ ਕੇ ਨਾਲ ਆਏ ਹਨ।
ਉਤੋ ਕਾਮਗੜੀਆ ਜੋ ਸਿਧਾਰਾ,
ਕਾਮਗੜੀਆ ਰਾਜਾ ਇਹ ਵੀ ਚੱਲ ਕੇ ਆਇਆ ਹੈ।
ਨਾਮ ਕਮੰਡ ਚੰਦ ਪਟ ਪਾਰਾ,
ਉਧਰ ਰਾਜਾ ਕਮੰਡ ਚੰਦ ਕਟੋਚੀਆ ਜਿਸ ਨੂੰ ਕਹਿੰਦੇ ਹਨ,
ਭੀਮ ਚੰਦ ਗਿਰਨਾਥ ਕਲੂਰੰ,
ਰਾਜਾ ਭੀਮ ਚੰਦ ਜਿਹੜਾ ਕਹਿਲੂਰ ਰਿਆਸ ਦਾ ਰਾਜਾ ਹੈ,
ਭੂਪ ਚੰਦ ਚੜ ਲਿਓ ਹੰਡੂਰੰ,
ਰਾਜਾ ਭੂਪ ਚੰਦ ਹੰਡੂਰੀਆ ਇਹ ਵੀ ਪਹਾੜੀ ਰਿਆਸ ਦਾ ਰਾਜਾ ਹੈ।
ਵੀਰ ਸਿੰਘ ਜਸਪਾਲ ਪਧਾਰਾ,
ਰਾਜਾ ਵੀਰ ਸਿੰਘ ਜਸਪਾਲੀਆ ਇਹਨੂੰ ਕਹਿੰਦੇ ਨੇ, ਇਹ ਵੀ ਆਇਆ ਹੈ।
ਚੜੇ ਬਸੇ ਹਰੀ ਆਨੰਦ ਤਾਰਾ,
ਔਰ ਇਸ ਤਰ੍ਹਾਂ ਬਸਹਿਰੀ ਰਾਜਾ ਇਹ ਵੀ ਚੜ ਕੇ ਆਇਆ ਬੜੇ ਆਨੰਦ ਨਾਲ।
ਕੁੱਲੂ ਕੈਂਠਲ ਤੇ ਚੱਲ ਆਏ,
ਬਸਹਿਰੀ ਰਾਜਾ ਇਹ ਜਿਹੜੀ ਸ਼ਿਮਲਾ ਆਦਿਕ ਦਾ ਇਲਾਕਾ ਹੈ, ਰਿਆਸਤ ਬਸਹਿਰੀ ਵਿੱਚ ਗਿਣੀ ਜਾਂਦੀ ਸੀ, ਉਥੋਂ ਦਾ ਰਾਜਾ ਚੜ ਕੇ ਆਇਆ ਹੈ। ਹੋਰ ਵੀ ਕਈ ਰਾਜੇ ਤੇ ਆਦਿਕ, ਕੁੱਲੂ ਦਾ ਰਾਜਾ ਕੈਂਠਲ ਦਾ ਰਾਜਾ ਚੱਲ ਕੇ ਆਇਆ ਹੈ।
ਇਤਿਆਦਕ ਗਿਰਪਤ ਚੜ ਤਾਏ,
ਇਤਿਆਦਕ ਜਿੰਨੇ ਪਹਾੜੀ ਰਾਜੇ ਸਨ ਸਾਰੇ ਚੜ ਕੇ ਆਏ ਹਨ।
ਲਰੇ ਵਿਸਾਲ ਜੇ ਸ਼੍ਰੀ ਗੁਰ ਸਾਥਾ,
ਇਹ ਪਹਿਲਾਂ ਸਾਰੇ ਰਾਜੇ ਗੁਰੂ ਸਾਹਿਬ ਨਾਲ ਲੜ ਚੁੱਕੇ ਨੇ। ਜਦੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਜੰਗ ਹੋਇਆ, ਉਸ ਜੰਗ ਵਿੱਚ ਸਾਰੇ ਪਹਾੜੀ ਰਾਜੇ ਭੀਮ ਚੰਦ ਦੀ ਮਦਦ ਕਰਦਿਆਂ ਹੋਇਆ ਗੁਰੂ ਸਾਹਿਬ ਨਾਲ ਲੜਾਈ ਕਰ ਚੁੱਕੇ ਨੇ।
ਦੇਖੇ ਵੱਡੇ ਜੰਗ ਮੈਂ ਹਾਥਾ,
ਇਹਨਾਂ ਨੇ ਸਤਿਗੁਰੂ ਤੇ ਖਾਲਸੇ ਦੇ ਵੱਡੇ ਕਰੜੇ ਹੱਥ ਜੰਗ ਦੇ ਮੈਦਾਨ ਵਿੱਚ ਵੇਖੇ ਹੋਏ ਸਨ।
ਤਿਸ ਕਲਗੀਧਰ ਹੇਰਨ ਹੇਤ,
ਐਸੇ ਗੁਰੂ ਕਲਗੀਧਰ ਪਾਤਸ਼ਾਹ ਨੂੰ, ਹੁਣ ਇਹਨਾਂ ਵਿੱਚੋਂ ਕਈ ਰਾਜਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਹੀ ਨਹੀਂ ਸੀ ਕੀਤੇ, ਜੰਗ ਵਿੱਚ ਗਏ ਜ਼ਰੂਰ ਸੀ ਪਰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ। ਇਸ ਕਰਕੇ ਕਈ ਰਾਜਿਆਂ ਦੇ ਤੇ ਮਨ ਚ ਇਹ ਚਾਓ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਿਸਦੇ ਕਿਹੋ ਜਿਹੇ ਨੇ, ਕਿੱਦਾਂ ਦਾ ਉਹਨਾਂ ਦਾ ਦਰਸ਼ਨ ਹੈ। ਏਦਾਂ ਕਈ ਤਾਂ ਦਰਸ਼ਨ ਕਰਨ ਵਾਸਤੇ ਆਏ ਹਨ।
ਵੱਡ ਜੋਧਾ ਅਤ ਰਥੀ ਸੁਚੇਤ,
ਅਸੀਂ ਸੁਣਿਆ ਕਿ ਗੁਰੂ ਜੀ ਬੜੇ ਯੋਧੇ ਨੇ, ਅਤ ਰਥੀ ਸੂਰਮੇ ਬਹਾਦਰ ਹਨ।
ਤਰ ਤਰ ਉਰ ਦੀ ਰਗ ਅਭਿਲਾਖਾ,
ਔਰ ਇਸ ਤਰ੍ਹਾਂ ਆਪਣੇ ਮਨਾਂ ਵਿੱਚ ਬੜੀ ਭਾਰੀ ਦੀਰਘ ਅਭਿਲਾਖਾ ਧਾਰਨ ਕਰਕੇ ਰਾਜੇ ਆਏ ਹਨ।
ਗਏ ਅਖਿਲ ਸੈਲਨ ਮਗਨਾਖਾ,
ਪਹਾੜਾਂ ਦਾ ਸਾਰਾ ਰਸਤਾ ਲੰਘ ਕੇ ਇਧਰ ਰਵਾਲਸਰ ਸਾਹਿਬ ਵੱਲ ਆਉਣ ਲੱਗੇ ਹਨ।
ਤੀਰਥ ਥਲ ਰਵਾਲਸਰ ਆਇਓ,
ਰਵਾਲਸਰ ਜਿਹੜਾ ਤੀਰਥ ਹੈ ਉਥੇ ਚੱਲ ਕੇ ਆਏ ਨੇ ਸਾਰੇ ਰਾਜੇ।
ਪ੍ਰਥਮ ਪ੍ਰਭੂ ਡੇਰਾ ਤੈ ਪਾਇਓ,
ਕਲਗੀਧਰ ਜੀ ਵੀ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਪਹੁੰਚੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਪਹੁੰਚ ਕੇ ਇੱਥੇ ਡੇਰਾ ਕੀਤਾ ਹੈ।
ਦਿਨ ਪਾਛੇ ਰਾਜੇ ਸਭ ਆਏ,
ਪਿੱਛੇ ਪਿੱਛੇ ਬਾਕੀ ਜਿਹੜੇ ਰਾਜੇ ਨੇ ਉਹ ਚੱਲ ਕੇ ਆਏ ਹਨ।
ਹੇਰ ਹੇਰ ਥਲ ਜਿਤ ਚਿਤ ਪਾਏ,
ਔਰ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਚੰਗੀ ਲੱਗੀ, ਮਨ ਨੂੰ ਚੰਗੀ ਲੱਗੀ, ਉੱਥੇ ਉੱਥੇ ਇਹਨਾਂ ਰਾਜਿਆਂ ਨੇ ਜਾ ਕੇ ਪੜਾ ਕੀਤੇ ਨੇ, ਡੇਰੇ ਕੀਤੇ ਹਨ।
ਸਭ ਹਿਨ ਸੇਵਰ ਕਰਿਓ ਹਰ ਖਾਏ,
ਸਭ ਨੇ ਬੜੀ ਖੁਸ਼ੀ ਦੇ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੀ ਡੇਰਾ ਕੀਤਾ ਹੈ।
ਖਾਨ ਪਾਨ ਕਰ ਸੁਪਤ ਸੁਥਾਏ,
ਖਾਨ ਪਾਨ ਕਰਕੇ ਇਹ ਸੌ ਗਏ ਨੇ, ਰਾਤ ਦਾ ਸਮਾਂ ਹੈ।
ਅਗਲੀ ਪਈ ਜਬੇ ਪੁਨ ਸਾਰਾ,
ਅਗਲਾ ਦਿਨ ਚੜਿਆ ਸਵੇਰ ਹੋਈ ਜਦੋਂ,
ਸੋਚ ਇਸ਼ਨਾਨ ਸਕਲ ਤਨ ਤਾਰਾ,
ਸਭ ਨੇ ਸੋਚ ਇਸ਼ਨਾਨ ਕੀਤਾ, ਤਿਆਰ ਵਰ ਤਿਆਰ ਹੋਏ ਨੇ।
ਸ੍ਰੀ ਗੁਰ ਟਿਗ ਸਭ ਕੇ ਨਰ ਆਏ,
ਹੁਣ ਜਿੰਨੇ ਰਾਜੇ ਨੇ ਉਹਨਾਂ ਦੇ ਸੇਵਾਦਾਰ ਸਤਿਗੁਰਾਂ ਦੇ ਕੋਲ ਆਏ, ਚੱਲ ਕੇ ਦੱਸਦੇ ਨੇ ਮਹਾਰਾਜ ਮੈਂ ਫਲਾਣੇ ਰਾਜੇ ਦਾ ਭੇਜਿਆ, ਮੈਂ ਫਲਾਣੇ ਦਾ ਭੇਜਿਆ, ਏਦਾਂ ਆਪੋ ਆਪਣੇ ਰਾਜਿਆਂ ਦੇ ਆਉਣ ਦੀਆਂ ਇਹਨਾਂ ਨੇ ਖਬਰਾਂ ਦਿੱਤੀਆਂ ਨੇ।
ਗਿਰਪਤ ਚਾਹਤ ਦਰਸ਼ਨ ਪਾਏ,
ਉਹ ਕਹਿੰਦੇ ਜੀ ਸਾਰੇ ਪਹਾੜੀ ਰਾਜੇ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਹਨ।
ਪੰਮਾ ਫਿਰੇ ਬੀਚ ਇਤ ਉਤਮੈ,
ਜਿਹੜਾ ਪੰਮਾ ਮਾਚੜ ਹੈ ਉਹ ਦੋਵਾਂ ਵਿੱਚ ਫਿਰਦਾ, ਇੱਧਰ ਸਤਿਗੁਰਾਂ ਵੱਲ ਵੀ ਆਉਂਦਾ, ਉਧਰ ਰਾਜਿਆਂ ਵੱਲ ਵੀ ਜਾਂਦਾ ਹੈ।
ਚਾਹੇ ਪ੍ਰਭਾਵ ਦਿਖਾਵਨ ਚਿਤ ਮੈਂ,
ਆਪਣਾ ਪ੍ਰਭਾਵ ਖਾਣਾ ਚਾਹੁੰਦਾ, ਵੇਖੋ ਜੀ ਮੇਰੀ ਕਿੰਨੀ ਚੱਲਦੀ ਹੈ, ਰਾਜੇ ਵੀ ਮੇਰੀ ਮੰਨਦੇ ਨੇ, ਗੁਰੂ ਜੀ ਵੀ ਮੇਰੀ ਮੰਨਦੇ ਨੇ, ਆਪਣਾ ਪ੍ਰਭਾਵ ਵਿਖਾਉਣ ਵਾਸਤੇ ਦੋਵਾਂ ਪਾਸੇ ਦੌੜਿਆ ਫਿਰਦਾ ਹੈ।
ਤਬ ਸਾਹਿਬ ਇਮ ਹੁਕਮ ਬਖਾਨਾ,
ਇਧਰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਆਪਣਿਆਂ ਸੇਵਾਦਾਰਾਂ ਨੂੰ ਹੁਕਮ ਕੀਤਾ,
ਕਰੋ ਮਖਮਲੀ ਫਰਸ਼ ਮਾਨਾ,
ਮਹਾਰਾਜ ਜੀ ਆਖਿਆ ਖਾਲਸਾ ਜੀ ਦੀਵਾਨ ਸਜਾਓ, ਸਾਡਾ ਸਾਰੇ ਰਾਜਿਆਂ ਨੇ ਆਉਣਾ, ਮਖਮਲੀ ਵਿਛਾਉਣੇ ਵਿਛਾਏ ਜਾਣ,
ਸਭਾ ਸ਼ਿੰਗਾਰ ਸੁਧਾਰੋ ਸਾਰੋ,
ਸਾਰੀ ਸਭਾ ਨੂੰ ਚੰਗੀ ਤਰ੍ਹਾਂ ਸ਼ਿੰਗਾਰੋ, ਚੰਗੀ ਤਰ੍ਹਾਂ ਸਜਾਓ, ਕਿਸੇ ਪ੍ਰਕਾਰ ਦੀ ਵੀ ਕੋਈ ਕਮੀ ਪੇਸ਼ੀ ਨਾ ਰਹੇ।
ਤੇਰੇ ਆਨ ਜੈ ਮਨੁੱਜ ਹਜ਼ਾਰੋਂ,
ਹਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਬੰਦੇ ਆ ਕੇ ਬਹਿ ਸਕਣ, ਸੈਂਕੜਿਆਂ ਦੀ ਗਿਣਤੀ ਦੇ ਬੈਠਣ ਦਾ ਪ੍ਰਬੰਧ ਹੋ ਸਕੇ, ਇਹੋ ਜੇ ਖੁੱਲੇ ਜਗ੍ਹਾ ਦੇ ਵਿੱਚ ਦੀਵਾਨ ਸਜਾਓ।
ਸੁਣ ਦਾਸਨ ਤਤਕਾਲ ਸੁਧਾਰੂ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰ ਤਾਤਕਾਲ ਉਸੇ ਵੇਲੇ ਸ਼ੰਭੂ ਤੰਬੂ ਸ਼ਮਿਆਨੇ ਤਾਣ ਲੱਗ ਪਏ, ਗਿਲਮ ਗਲੀਚੇ ਵਿਛਾਉਣ ਲੱਗ ਪਏ।
ਤਨਿਓ ਬਿਤਾਨ ਚੌਕ ਨੋ ਚਾਰੂ,
ਔਰ ਬੜਾ ਸੋਹਣਾ ਚਕੋਣਾ, ਚਾਰ ਕੋਣਾ ਨੇ ਜਿਹਦੀਆਂ ਕਹਿੰਦੇ ਚਕੋਣਾ ਤੰਬੂ ਚਾਰੇ ਪਾਸਿਓਂ ਤਾਣਿਆ ਹੈ।
ਮੁਕਤਾ ਝਾਲਰ ਜਰੀ ਪਰੋਏ,
ਕਹਿੰਦੇ ਜਿਹਦੇ ਵਿੱਚ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਨੇ, ਜ਼ਰੀਦਾਰ ਕੱਪੜੇ ਵਿੱਚ ਲੱਗੇ ਹੋਏ ਜ਼ਰੀਆਂ ਪਰੋਈਆਂ ਹੋਈਆਂ ਨੇ।
ਰੇਸ਼ਮ ਡੋਰੇ ਕਸਬੋ ਹੋਏ,
ਰੇਸ਼ਮ ਦੀਆਂ ਡੋਰਾਂ ਨਾਲ ਬੰਨ ਕੇ ਤਿਆਰ ਕੀਤਾ ਹੈ, ਰੇਸ਼ਮ ਦੀਆਂ ਡੋਰਾਂ ਨਾਲ ਕੱਸਿਆ ਹੈ।
ਬ੍ਰਿੰਦ ਦਰਬ ਲਾਗੇ ਬਨਵਾਯੋ,
ਇਹਦੇ ਤੇ ਲੱਕ ਲੱਖਾਂ ਰੁਪਈਆ ਖਰਚ ਹੋਇਆ, ਕੋਈ ਸਧਾਰਨ ਤੰਬੂ ਜਾਂ ਕੋਈ ਸਧਾਰਨ ਸ਼ਮਿਆਨਾ ਨਹੀਂ ਹੈ, ਲੱਖਾਂ ਰੁਪਈਆ ਉਹਨਾਂ ਸਮਿਆਂ ਵਿੱਚ ਖਰਚ ਹੋਇਆ।
ਰੱਬ ਪ੍ਰਕਾਸ਼ ਤੇ ਬਹੁ ਚਮਕਾਇਓ,
ਜਦੋਂ ਸੂਰਗ ਦੀਆਂ ਕਿਰਨਾਂ ਪੈਂਦੀਆਂ ਹੋਰ ਚਮਕਦਾ, ਪਹਿਲਾਂ ਹੀ ਜ਼ਰੀਦਾਰ ਹੈ, ਜਦੋਂ ਸੂਰਗ ਦੀਆਂ ਕਿਰਨਾਂ ਪੈਂਦੀਆਂ ਤੇ ਹੋਰ ਜ਼ਿਆਦਾ ਚਮਕਦਾ, ਹੋਰ ਪ੍ਰਕਾਸ਼ ਕਰਦਾ ਹੈ।
ਫਰਸ਼ ਵਿਸਾਲ ਦੂਰ ਲੱਗ ਕੀਨਾ,
ਦੂਰ ਤੱਕ ਫਰਸ਼ ਵਿਛਾ ਦਿੱਤੇ, ਬੈਠਣ ਦਾ ਪ੍ਰਬੰਧ ਕਰ ਦਿੱਤਾ, ਗਲੀਚੇ ਵਿਛਾ ਦਿੱਤੇ।
ਆਏ ਖਾਲਸਾ ਪ੍ਰਥਮ ਅਸੀਨਾ,
ਪਹਿਲਾਂ ਖਾਲਸਾ ਆ ਕੇ ਅੰਦਰ ਸਜ ਗਿਆ। ਮਹਾਰਾਜ ਜੀ ਦੇ ਜਿਹੜੇ ਸੂਰਮੇ ਸਿੰਘ ਸਨ ਉਹ ਪਹਿਲਾਂ ਮਹਾਰਾਜ ਜੀ ਕੋਲ ਅੰਦਰ ਆ ਕੇ ਬੈਠ ਗਏ।
ਸਗਰੇ ਸਨਦ ਬੱਧ ਪਟ ਸਾਰੇ,
ਸਨਦ ਬੱਧ ਸੂਰਮੇ, ਕਿਉਂਕਿ ਕੋਈ ਪਤਾ ਨਹੀਂ, ਉੱਥੇ ਮਾਹੌਲ ਖਰਾਬ ਵੀ ਹੋ ਸਕਦਾ, ਰਾਜੇ ਨੇ ਦੁਸ਼ਮਣ ਵੀ ਨੇ, ਪਹਿਲਾਂ ਗੁਰੂ ਸਾਹਿਬ ਨਾਲ ਲੜ ਵੀ ਚੁੱਕੇ ਨੇ, ਇਸ ਕਰਕੇ ਸਿੰਘ ਤਿਆਰ ਉਬਰ ਤਿਆਰ ਹੋ ਕੇ ਪਹਿਲਾਂ ਅੰਦਰ ਆ ਗਏ ਨੇ, ਉਹਨਾਂ ਨੇ ਆਪਣਾ ਪੂਰਾ ਪਹਿਰਾ ਰੱਖਿਆ ਹੈ।
ਸ਼ੋਭਤ ਜਿਮ ਕੇ ਹਰ ਬਲ ਪਾਰੇ,
ਇਸ ਤਰ੍ਹਾਂ ਸਿੰਘ ਸੋਭ ਰਹੇ ਨੇ, ਕਹਿੰਦੇ ਮਾਨੋ ਜਿਵੇਂ ਕੋਈ ਬੱਬਰ ਸ਼ੇਰ ਖਲੋਤੇ ਹੋਣ।
ਸ਼੍ਰੀ ਕਲਗੀ ਤਰ ਬਸਤਰ ਸਜਾਏ,
ਇਧਰ ਕਲਗੀਆਂ ਵਾਲੇ ਚੋਜੀ ਪਾਤਸ਼ਾਹ ਨੇ ਵੀ ਤਿਆਰੀ ਕੀਤੀ, ਦਸਵੇਂ ਪਾਤਸ਼ਾਹ ਨੇ ਬੜੇ ਬੜੇ ਸੋਹਣੇ ਸਸਤਰ ਬਸਤਰ ਆਪਣੇ ਸਰੀਰ ਤੇ ਸਜਾਏ ਹਨ।
ਜਾਮਾ ਬੋ ਸੂਖਮ ਛਬ ਪਾਏ,
ਬੜੇ ਬਰੀਕ ਧਾਗੇ ਦਾ ਬਣਿਆ ਹੋਇਆ ਚੋਲਾ ਸੀ ਜਿਹੜਾ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਮੁਸ਼ਟ ਹੇਮ ਕੀ ਜੜਤ ਸੋ ਹੀਰੇ,
ਸੋਨੇ ਦੇ ਮੁੱਠੇ ਵਾਲੀ ਤੇਗ ਹੈ ਮਹਾਰਾਜ ਜੀ ਦੇ ਗਾਤਰੇ, ਜਿਹਦੇ ਵਿੱਚ ਕੀਮਤੀ ਹੀਰੇ ਉਹ ਲਾਲ ਤੇ ਨਗ ਜੜੇ ਹੋਏ ਲੱਖਾਂ ਰੁਪਏ ਦੀ ਲਾਗਤ ਦੇ ਹਨ।
ਸੁੰਦਰ ਕੋਰ ਕਰੀ ਬਰ ਚੀਰੇ,
ਔਰ ਬੜੇ ਸ੍ਰੇਸ਼ਟ ਚੀਰ ਚੀਰ ਕੇ ਨਾ ਹੀਰੇ, ਜਿੰਨੇ ਜ਼ਿਆਦਾ ਕੋਰਦਾਰ ਹੀਰੇ ਹੁੰਦੇ ਨੇ ਓਨੀ ਉਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਚੀਰ ਚੀਰ ਕੇ ਹੀਰਿਆਂ ਨੂੰ ਕੋਰਾਂ ਬਣਾ ਬਣਾ ਕੇ ਉਹਨਾਂ ਦੀਆਂ ਉਹ ਵਿੱਚ ਮਿਹਨਤ ਕਰ ਕਰਕੇ ਬੜੀ ਨਕਾਸ਼ੀ ਕਰਕੇ ਲਾਏ ਹੋਏ ਨੇ।
ਪਾਏ ਪੁਲਾ ਦੀ ਗਰ ਸ਼ਮਸ਼ੇਰ,
ਪੁਲਾਦ ਦੀ ਬਣੀ ਹੋਈ ਤੇਗ ਹੈ ਸਤਿਗੁਰਾਂ ਦੀ, ਔਰ ਉਹ ਫੁਲਾਦੀ ਤੇਗ ਸ਼ਮਸ਼ੀਰ ਮਹਾਰਾਜ ਜੀ ਨੇ ਆਪਣੇ ਗਾਤਰੇ ਪਾਈ ਹੈ।
ਸਾਯੁਧ ਪਏ ਦਿਪੇ ਸ਼ਮਸ਼ੇਰ,
ਇਹ ਤਾਂ ਸ਼ਸਤਰ ਧਾਰੀ ਹੋ ਕੇ ਬੱਬਰ ਸ਼ੇਰ ਵੱਤ ਮਹਾਰਾਜ ਜੀ ਸਜਦੇ ਨੇ, ਸੁਭਾਏ ਮਾਨ ਹੁੰਦੇ ਨੇ।
ਸਿਰ ਸੁੰਦਰ ਦਸਤਾਰ ਸਜਾਈ,
ਇਸ ਉੱਤੇ ਬੜੀ ਸੋਹਣੀ ਦਸਤਾਰ ਗੁਰੂ ਕਲਗੀਧਰ ਨੇ ਸਜਾਈ ਹੈ, ਦਸਤਾਰਾ ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਹੈ।
ਦਮਕਤ ਰਤਨ ਜਿਗਾ ਛਬ ਪਾਈ,
ਜਿਹਦੇ ਵਿੱਚ ਦਮਕਦੇ ਨੇ ਹੀਰੇ ਤੇ ਜਿਗਾ ਦਸਤਾਰ ਦੇ ਉੱਤੇ ਬੱਧੀ ਹੋਈ, ਔਰ ਉਸ ਜਿਗਾ ਵਿੱਚ ਖਾਲਸਾ ਜੀ ਹੀਰੇ ਜੜੇ ਹੋਏ, ਉਸ ਜਿਗਾ ਵਿੱਚ ਸ਼ਬਜ ਪੰਨੇ ਜੜੇ ਹੋਏ, ਨਗ ਜੜੇ ਹੋਏ ਚਮਕਦੇ ਹਨ।
ਝੂਲਤ ਕਲਗੀ ਮੋਦ ਬਢਾਵਤ,
ਜਿਗਾ ਦੇ ਵਿੱਚ ਫਿਰ ਕਲਗੀ ਲੱਗੀ ਹੋਈ, ਕਲਗੀ ਝੂਲਦੀ ਹੈ ਜਦੋਂ ਮਹਾਰਾਜ ਜੀ ਦਾ ਸੀਸ ਹਿਲਦਾ ਨਾ, ਤੇ ਉਹ ਜਿਹੜੀ ਸੀਸ ਤੇ ਕਲਗੀ ਹੈ ਉਹ ਮਹਾਰਾਜ ਜੀ ਦੇ ਸੀਸ ਉੱਤੇ ਕਲਗੀ ਝੂਲਦੀ ਹੈ।
ਮੁਕਤਾ ਸਵੱਛਨ ਗੁੱਛ ਸੁਹਾਵਤ,
ਕਲਗੀ ਦੇ ਨਾਲ ਨਾ ਮੋਤੀਆਂ ਦਾ ਗੁੱਛਾ ਲਟਕ ਰਿਹਾ ਹੈ, ਮੋਤੀਆਂ ਦਾ ਇੱਕ ਗੁੱਛਾ ਉਹ ਕਲਗੀ ਦੇ ਨਾਲ ਲਟਕ ਰਿਹਾ, ਬੜਾ ਸੁੰਦਰ ਹੈ।
ਤਰਗਸ ਜਟਤ ਗਰੇ ਗੈ ਪਾਇਓ,
ਪੱਥਾ ਤਰਕਸ਼ ਕਹਿੰਦੇ ਨੇ ਪੱਥੇ ਨੂੰ, ਪੱਥਾ ਤੀਰਾਂ ਦਾ ਜਿਹੜਾ ਪੱਥਾ ਹੈ ਉਹ ਵੀ ਬੜਾ ਕੀਮਤੀ ਹੈ, ਉਹਦੇ ਵਿੱਚ ਵੀ ਬੜੇ ਬੜੇ ਕੀਮਤੀ ਲਾਲ ਜੜੇ ਹੋਏ, ਬੜੇ ਬੜੇ ਕੀਮਤੀ ਜੜਾਊ ਜੜੇ ਹੋਏ ਨੇ, ਉਹ ਮਹਾਰਾਜ ਜੀ ਨੇ ਗਲ ਵਿੱਚ ਪਾਇਆ ਹੈ।
ਹਰ ਤੀਰਨ ਸੋ ਭਰਿਓ ਸੁਹਾਇਓ,
ਪੱਥਾ ਤਿੱਖੇ ਖੱਪਰੇ ਤੀਰਾਂ ਨਾਲ, ਫੁਲਾਦੀ ਤੀਰਾਂ ਦੇ ਨਾਲ ਭਰਿਆ ਹੋਇਆ, ਇੱਕ ਇੱਕ ਤੀਰ ਨਾਲ ਤਕਰੀਬਨ ਇੱਕ ਇੱਕ ਮੋਹਰ ਜਿੰਨਾ ਸੋਨਾ ਲੱਗਾ ਹੋਇਆ ਹੈ।
ਚਾਂਪ ਕਠੋਰ ਹੱਥ ਮੈਲੀਨ,
ਬੜਾ ਕਠੋਰ ਧਨਖ, ਕਹਿੰਦੇ ਜਿਸ ਦੇ ਚਿਲੇ ਤੇ ਜਦੋਂ ਤੀਰ ਚਾੜ ਕੇ ਛੱਡਦੇ ਨੇ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਜਾਂਦਾ ਉਹ ਤੀਰ, ਇਹੋ ਜਿਹਾ ਕਠੋਰ ਧਨਖ ਮਹਾਰਾਜ ਜੀ ਦੇ ਹੱਥਾਂ ਵਿੱਚ ਛਬੀ ਪਾ ਰਿਹਾ।
ਗੋਸ਼ੇ ਜੁਗ ਕੰਚਨ ਕੇ ਕੀਨ,
ਤੀਰ ਦੇ ਜਿਹੜੇ ਦੋ ਗੋਸ਼ੇ ਨੇ, ਗੋਸ਼ੇ ਦਾ ਮਤਲਬ ਜਿਹੜੇ ਦੋ ਕਿਨਾਰੇ ਹੁੰਦੇ ਨੇ ਨਾ, ਸਿਰੇ ਹੁੰਦੇ ਨੇ ਤੀਰ ਦੇ, ਉਹਨਾਂ ਤੇ ਸੋਨਾ ਲੱਗਾ ਹੋਇਆ, ਉਹ ਸੋਨੇ ਨਾਲ ਜੜੇ ਹੋਏ ਨੇ, ਬੜੇ ਸੁੰਦਰ ਹਨ।
ਦਸਿਓ ਪ੍ਰਿਅੰਕ ਫਰਸ਼ ਪਰ ਚਾਰੂ,
ਅੰਦਰ ਬੜਾ ਸੋਹਣਾ ਪਲੰਘਾ ਉੱਤੇ ਚੰਦੋਆ ਤਣਿਆ ਹੋਇਆ, ਤੇ ਥੱਲੇ ਪਲੰਘਾ ਡਾਹਿਆ ਹੋਇਆ, ਬੜਾ ਸੋਹਣਾ ਵਿਛੋਣਾ ਉੱਤੇ ਵਿਛਾਇਆ ਹੋਇਆ।
ਸੇਜ ਬੰਦ ਗੁੰਫੇ ਦਿਸ਼ ਚਾਰੂ,
ਸੇਜਾ ਬੰਦੂ ਲਾਏ ਹੋਏ ਤੇ ਬੜੇ ਸੋਹਣੇ ਸਰਾਣੇ ਲੱਗੇ ਹੋਏ ਨੇ।
ਬਿਸਦ ਵਿਛੋਣਾ ਸੁੰਦਰ ਸੋਹਤ,
ਚਿੱਟੇ ਰੰਗ ਦਾ ਵਿਛੋਣਾ ਮਹਾਰਾਜ ਜੀ ਦੇ ਤਖਤ ਦੇ ਉੱਤੇ ਲੱਗਾ ਹੋਇਆ ਵਿਛਾਇਆ ਹੋਇਆ।
ਮ੍ਰਿਦੁਲ ਅਦਿਤ ਮਨੋਹਰਤਾ ਜੋਹਤ,
ਬੜਾ ਕੋਮਲ ਹੈ ਤੇ ਮਨ ਨੂੰ ਹਾਰੀ ਲੈਂਦਾ ਜਿਹੜਾ ਵੇਖਦਾ ਹੈ।
ਤਿਸ ਪਰ ਥਿਰੇ ਆਨ ਗੁਣ ਖਾਨੀ,
ਇਹੋ ਜੇ ਸੋਹਣੇ ਤਖਤ ਦੇ ਉੱਤੇ ਬੜਾ ਸੋਹਣਾ ਤੇ ਚੰਦੋਆ ਤਣਿਆ ਹੋਇਆ ਤੇ ਬੜਾ ਸੋਹਣਾ ਮਹਾਰਾਜ ਜੀ ਦਾ ਤਖਤ ਹੈ, ਉਹਦੇ ਤੇ ਆ ਕੇ ਬਾਜਾਂ ਵਾਲੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਬੈਠੇ ਹਨ।
ਹੇਰ ਉੱਠੇ ਸਭ ਹਿਤ ਸਨਮਾਨੀ,
ਮਹਾਰਾਜ ਜੀ ਨੂੰ ਵੇਖ ਕੇ ਜਿੰਨੀਆਂ ਫੌਜਾਂ ਬੈਠੀਆਂ ਸੀ ਦਰਬਾਰ ਚ, ਸਿੰਘ ਬੈਠੇ ਸੀ, ਸਾਰੇ ਵੇਖ ਕੇ ਸਤਿਗੁਰਾਂ ਨੂੰ ਸਨਮਾਨ ਕਰਨ ਲਈ ਉੱਠ ਖਲੋਤੇ ਹਨ।
ਚਮਰ ਚਾਰੂ ਟੁਰ ਤੋਂ ਚੌ ਫੇਰੇ,
ਮਹਾਰਾਜ ਜੀ ਦੇ ਚੌ ਪਾਸੀ ਚਵਰ ਝੁਲ ਰਿਹਾ, ਇੱਕ ਸੱਜੇ ਖਲੋਤਾ ਚਵਰ ਬਰਦਾਰ, ਇੱਕ ਖੱਬੇ, ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁੱਲ ਰਿਹਾ ਹੈ।
ਮਨੋ ਹੰਸ ਚੁੱਕ ਮੁਕਤਾ ਹੇਰੇ,
ਕਹਿੰਦੇ ਮਨੋ ਦੋ ਹੰਸ ਟੁਰੇ ਫਿਰਦੇ ਨੇ ਮਹਾਰਾਜ ਜੀ ਦੇ ਸੀਸ ਤੇ ਝੁੱਕ ਝੁੱਕ ਕੇ ਆਉਂਦੇ ਨੇ, ਜਿਹੜਾ ਉਹ ਮੋਤੀਆਂ ਦਾ ਗੁੱਛਾ ਲਟਕਦਾ, ਮਾਨੋ ਮੋਤੀ ਖਾਣ ਵਾਸਤੇ ਆਉਂਦੇ ਹੋਣ।
ਡਰਤ ਨਾ ਗਏ ਫੇਰ ਉੱਡ ਜਾਈ,
ਉਹ ਡਰਦੇ ਹੋਏ ਆਉਂਦੇ ਨੀ ਗੁੱਫਿਆਂ ਦੇ ਨੇੜੇ ਤੇ ਦੂਰ ਚਲੇ ਜਾਂਦੇ ਨੇ। ਏਦਾਂ ਕਹਿੰਦੇ ਚੌਰ ਮਹਾਰਾਜ ਜੀ ਦੇ ਸੀਸ ਉੱਤੇ ਝੁਲਦਾ ਹੈ।
ਬਾਰ ਬਾਰ ਤਿੰਨ ਪਿੱਖੇ ਪਰਮਾਈ,
ਔਰ ਬਾਰ ਬਾਰ ਉਹਨਾਂ ਨੂੰ ਵੇਖ ਵੇਖ ਕੇ ਕਹਿੰਦੇ ਘੜੀ ਮੁੜੀ ਦੇਖ ਕੇ ਇੱਧਰ ਉੱਧਰ ਫਿਰਦਾ ਹੈ ਉਹ ਚਵਰ ਸਾਹਿਬ।
ਇਸ ਪ੍ਰਕਾਰ ਸਭ ਸਭਾ ਲਗਾਏ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸਾਰੀ ਸਭਾ ਸਜਾਈ, ਦੀਵਾਨ ਸਜਾਇਆ ਹੈ।
ਜਨ ਸੁਰ ਗਨ ਮੈਂ ਥਿਰ ਸੁਰ ਰਾਏ,
ਇਸ ਤਰ੍ਹਾਂ ਬੈਠੇ ਨੇ ਮਾਨੋ ਜਿਵੇਂ ਦੇਵਤਿਆਂ ਦੀ ਸਭਾ ਵਿਚ ਰਾਜਾ ਇੰਦਰ ਬੈਠਦਾ ਹੈ।
ਕਿਦੋਂ ਕੁਬੇਰ ਮਹਾ ਛਬ ਪਾਵੇ,
ਜਾਂ ਇਸ ਤਰ੍ਹਾਂ ਲੱਗਦਾ ਵੀ ਰਾਜਾ ਕੁਬੇਰ ਜਿਹੜਾ ਧਨ ਦਾ ਦੇਵਤਾ ਉਹ ਛਬੀ ਪਾ ਰਿਹਾ।
ਰਾਮ ਚੰਦ ਕੈ ਸਭਾ ਸੁਹਾਵੇ,
ਇਸ ਤਰ੍ਹਾਂ ਲੱਗਦਾ ਵੀ ਜਿਵੇਂ ਤ੍ਰੇਤੇ ਯੁੱਗ ਚ ਸ੍ਰੀ ਰਾਮ ਚੰਦਰ ਦੀ ਸਭਾ ਲੱਗਦੀ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸੁੰਦਰ ਸਭਾ ਆਭਾ ਮਹਾਰਾਜ ਜੀ ਦੇ ਦੀਵਾਨ ਦੀ ਹੈ।
ਜਿਮ ਯਾਦਵ ਮੈਂ ਗੋਬਿੰਦ ਚੰਦ,
ਜਿਵੇਂ ਯਾਦਵਾਂ ਵਿਚ ਭਗਵਾਨ ਕ੍ਰਿਸ਼ਨ ਜੀ ਸੋਭਦੇ ਨੇ, ਏਦਾਂ ਸਿੱਖਾਂ ਵਿਚ ਮਹਾਰਾਜ ਜੀ ਸੋਭਦੀਕ ਹੋ ਰਹੇ ਨੇ।
ਤਿਮ ਸਿੰਘਨ ਮੈਂ ਗੋਬਿੰਦ ਸਿੰਘ,
ਇਹਦਾ ਸਿੰਘਾਂ ਦੀ ਸਭਾ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੋਭਨੀਕ ਹੋ ਰਹੇ ਨੇ।
ਕੰਚਨ ਲਸ਼ਟ ਧਰੇ ਥਿਰ ਆਗੇ,
ਮਹਾਰਾਜ ਜੀ ਦੇ ਸਾਹਮਣੇ ਸੋਨੇ ਦੀਆਂ ਦੋ ਚੋਭਾਂ ਲੈ ਕੇ ਚੋਭਦਾਰ ਖੜੇ ਹੋਏ ਨੇ।
ਸਭ ਗੁਰ ਰੂਪ ਪਿੱਖੇ ਅਨੁਰਾਗੇ,
ਸਾਰੇ ਮਹਾਰਾਜ ਜੀ ਦਾ ਸੋਹਣਾ ਰੂਪ ਵੇਖ ਕੇ ਬੜਾ ਅਨੁਰਾਗ, ਬੜਾ ਪਿਆਰ, ਬੜੀ ਪ੍ਰੀਤ ਕਰ ਰਹੇ ਨੇ। ਇਹਨੇ ਨੂੰ ਵਾਰੋ ਵੇਰੀ ਸਾਰੇ ਪਹਾੜੀ ਰਾਜੇ ਮਹਾਰਾਜ ਜੀ ਦੀ ਸਭਾ ਵਿਚ ਆ ਕੇ ਸਤਿਗੁਰਾਂ ਨੂੰ ਮਿਲ ਰਹੇ ਨੇ।